गुरु नानक पद पंकज बंदन पद पंकज बंद सिमरो अंगद गुरुदास गुरु हृदय त्याओ जी हृदय त्याओ श्री गुरु रामदास गुण गावो गुरु अर्जुन विघ्नन के नाशक विघ्नन के नाशक हरे गोविंद शुभ मत श्री हर राय नमो कर जोरी नमो कर जोरी श्री हर कृष्ण मना बहोरी तेग बहादुर परम कृपाला परम कृपाला श्री गुरु गो सतगुरु
एह प्रसाद
सच होए वाहे गुरु जी की फतेह है विघ्न विनाशन सोए कहां बुद्ध प्रभ तुच्छ
हमारी
वर्ण सकै महिमा जो
तिहारी
हम ना सकत कर सिफत
तुम्हारी
आप लिहो तुम कथा हम ना सकत कर सिफत
तुम्हारी
आप लिहो तुम कथा सुधारी
सतनाम श्री वाहिगुरु साहिब जी चौपाई रहन लगे श्री गुरतिस थान चित वह पर उपकार महान जिम सूरज सब हिन सुख देत दुख अंधेरा जग हर लेत
वाहिगुरु जी का खालसा वाहिगुरु जी की फतेह गुरु की साजी नवाजी होई परम सत्कार योग सन्मान योग खुल खालसा साध संगत जी सतगुरों की पावन पवित्र हजूरी विच संध्या दे दीवान सजे ने आप जी ने सोधा रहरा साहब के पाठ सरवण किए हैं उपरंत आरती आरते का कीर्तन सत्कार योग भैन जी और भाई साहब भाई अमनदीप सिंह जी उन्होंने जथे पासों सरवण किया है। आओ हुण मन बिरतियां नूं एकागर करिए धन धन साहब श्री गुरु अर्जन देव सच्चे पातशाह के चरणों सुरती जोड़िए सतगुरां दा वो इतिहास जो लड़ीवार कथा चल रही है सरवण करिए महाराज साहब जी अमृतसर तो चले हैं अते जा करके जिथे अजकल तरन तारण साहब है उत्थे पड़ा कीता महाराज सच्चे पातशाह इत्थे तीर्थ रचन लगे हैं पलासूर अते खानेवाल दो पिंडां दे लोग आपस च लड़दे रहिंदे सन जमीन पिछे हदबंदी पिछे लड़ाई झगड़ा कई पुस्तां तो चलिया हुंदा सी। गुरु साहब ने दोवां नूं ही बुला लिया एक पिंड दे खत्री सन एक दे रंगड़ सन दोवां बरादरियां नूं दोवां पंचायतां नूं बुला के मारे कहिंदे तुहाडा झगड़ा मिटा दईए तुसीं पैसे भी लै लो एक तां तुहानूं माया मिलेगी एक तुहाडा झगड़ा मिटेगा एक इत्थे तीर्थ बनेगा तुहानूं पुन मिलेगा परमेश्वर दा नाम जपिया जाएगा ਸੋ ਤੁਸੀਂ ਇਹ ਜਗ੍ਹਾ ਸਾਨੂੰ ਵੇਚ ਦਿਓ। ਗੁਰੂ ਜੀ ਨੇ ਸਾਰੀ ਜ਼ਮੀਨ 1,57,000 ਰੁਪਈਏ 'ਚ ਖਰੀਦੀ। ਉਸ ਜ਼ਮਾਨੇ ਵਿੱਚ 1,57,000 ਰੁਪਈਆ ਕਰੋੜਾਂ ਵਰਗਾ ਸੀ, ਅਰਬਾਂ ਵਰਗਾ ਸੀ। ਇਹ ਮਹਾਰਾਜ ਨੇ, ਸੱਚੇ ਪਾਤਸ਼ਾਹ ਜੀ ਨੇ, ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਇਹ ਜਗ੍ਹਾ ਖਰੀਦ, ਇੱਥੇ ਡੇਰਾ ਲਾ ਲਿਆ। ਇੱਥੇ ਪਾਵਨ ਸਰੋਵਰ ਸਾਹਿਬ ਦੀ ਸੇਵਾ ਸ਼ੁਰੂ ਹੋਈ ਹੈ। ਆਓ ਸਰਵਣ ਕਰੀਏ, ਪਿਆਰ ਨਾਲ ਆਖੀਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।
ਰਹਿਣ ਲੱਗੇ ਸ੍ਰੀ ਗੁਰ ਤੇ ਸਥਾਨ।
ਗੁਰੂ ਅਰਜਨ ਦੇਵ ਜੀ ਮਹਾਰਾਜ ਉਸ ਥਾਂ ਤੇ ਰਹਿਣ ਲੱਗ ਪਏ ਹਨ।
ਚਿਤ ਵਹਿ ਪਰ ਉਪਕਾਰ ਮਹਾਨ।
ਮਹਾਰਾਜ ਪਰ ਉਪਕਾਰ ਸੋਚਦੇ ਨੇ ਵੀ ਲੋਕਾਂ ਦਾ ਭਲਾ ਕਰਨ ਵਾਸਤੇ, ਸੰਗਤਾਂ ਦੇ ਭਲੇ ਵਾਸਤੇ ਵੱਡਾ ਮਹਾਨ ਸਰੋਵਰ ਲਾਈਏ।
ਜਿਵੇਂ ਸੂਰਜ ਸਭ ਹਿੰਨ ਸੁਖ ਦੇਤ।
ਜਿਵੇਂ ਸੂਰਜ ਸਾਰੀ ਦੁਨੀਆਂ ਨੂੰ ਸੁੱਖ ਦਿੰਦਾ ਹੈ, ਪਰ ਉਪਕਾਰ ਕਰਦਾ ਹੈ, ਸਾਰਿਆਂ ਨੂੰ ਰੋਸ਼ਨੀ ਦਿੰਦਾ ਹੈ, ਸਾਰਿਆਂ ਦੀਆਂ ਅੱਖਾਂ ਖੁੱਲ੍ਹਦੀਆਂ ਨੇ। ਤਿਆਗ ਆਰ ਸੰਘ ਸਭੈ ਪ੍ਰਭਾਤ, ਲੋਕ ਜਾਗ ਹੀ, ਆਲਸ ਛੱਡ ਕੇ ਸਾਰੇ ਲੋਕ ਜਾਗਦੇ ਨੇ, ਕੰਮ ਕਾਰ ਕਰਦੇ ਨੇ। ਸੂਰਜ ਨਾ ਹੋਵੇ ਤਾਂ ਇੱਥੇ ਹਨੇਰਾ ਹੀ ਹਨੇਰਾ ਹੋਵੇ। ਸਾਡੀ ਇਹ ਸਾਰੀ ਧਰਤੀ ਸੂਰਜ ਦੇ ਨਾਲ ਚੱਲ ਰਹੀ ਹੈ, ਬਹੁਤ ਕੁਝ ਸੂਰਜ ਦੇ ਹਿਸਾਬ ਨਾਲ ਹੀ ਚੱਲਦਾ ਹੈ। ਜਿਵੇਂ ਸੂਰਜ ਸੁੱਖ ਦਿੰਦਾ ਸਾਰੀ ਦੁਨੀਆਂ ਨੂੰ,
ਦੁੱਖ ਹਨੇਰਾ ਜਗ ਹਰ ਲੇਤ।
ਸੂਰਜ ਹਨੇਰੇ ਨੂੰ ਦੂਰ ਕਰਦਾ ਹੈ, ਪ੍ਰਕਾਸ਼ ਹੀ ਪ੍ਰਕਾਸ਼ ਕਰਦਾ ਹੈ।
ਜਥਾ ਚੰਦਰਮਾ ਨਿਚ ਕਰ ਕਰਕੇ।
ਜਿਵੇਂ ਚੰਦਰਮਾ ਆਪਣੀਆਂ ਕਿਰਨਾਂ ਦੇ ਨਾਲ
ਸਭ ਔਸ਼ਧ ਮਹਿ ਰਸ ਕੋ ਭਰ ਕੇ।
ਚੰਦਰਮਾ ਆਪਣੀਆਂ ਰੇਸ਼ਮਾਂ ਦੇ ਨਾਲ ਸਾਰੀਆਂ ਬੂਟੀਆਂ ਵਿੱਚ, ਜੜੀਆਂ ਵਿੱਚ, ਦਰਖਤਾਂ ਵਿੱਚ, ਫਲਾਂ ਵਿੱਚ, ਫੁੱਲਾਂ ਵਿੱਚ, ਸਬਜ਼ੀਆਂ ਵਿੱਚ, ਫਸਲਾਂ ਵਿੱਚ ਰਸ ਭਰ ਦਿੰਦਾ। ਆ ਜਿੰਨੀ ਸਾਧ ਸੰਗਤ ਜੀ ਬਨਸਪਤੀ ਹੈ, ਫਲ ਹਨ, ਫੁੱਲ ਹਨ, ਇਹਨਾਂ ਵਿੱਚ ਜਿਹੜਾ ਰਸ ਹੈ ਇਹ ਕਿੱਥੋਂ ਆਉਂਦਾ? ਚੰਦਰਮਾ ਦੀਆਂ ਰਿਸ਼ਮਾਂ ਨਾਲ। ਰਾਤ ਨੂੰ ਜਦੋਂ ਚੰਦਰਮਾ ਚੜ੍ਹਦਾ ਹੈ, ਉਹਦੇ ਵਿੱਚੋਂ ਅੰਮ੍ਰਿਤ ਚੋਂਦਾ ਹੈ, ਸਾਰੇ ਫਲਾਂ ਵਿੱਚ, ਫੁੱਲਾਂ ਵਿੱਚ ਰਸ ਪੈਦਾ ਹੁੰਦਾ। ਜਿਹੜੇ ਮਾਖੀਆਂ ਤੋੜਦੇ ਨੇ ਡੂਮਣਾ ਸ਼ਹਿਦ, ਉਹਨਾਂ ਨੂੰ ਪੁੱਛੋ, ਉਹ ਦੇਖ ਲੈਂਦੇ ਆ ਵੀ ਹਨੇਰੇ ਪੱਖ ਦਾ ਹੈ ਕਿ ਚੰਦਰਮਾ ਦੇ ਚਾਨਣੇ ਪੱਖ ਦਾ, ਕਿਉਂਕਿ ਚਾਨਣੇ ਪੱਖ ਵਿੱਚ ਸ਼ਹਿਦ ਵਧੀਆ ਪੱਕ ਜਾਂਦਾ, ਫਿਰ ਤੋੜਦੇ ਬਾਅਦ ਵਿੱਚ। ਜੇ ਹਨੇਰੇ ਜੀ ਬਣਿਆ, ਹਨੇਰੇ ਜੀ ਤੋੜ ਲਿਆ, ਉਹ ਕੱਚਾ ਰਹਿ ਜਾਂਦਾ, ਉਹ 'ਚ ਸਵਾਦ ਨਹੀਂ ਆਉਂਦਾ। ਇਸੇ ਤਰ੍ਹਾਂ ਜਿੰਨੀਆਂ ਵੀ ਫਸਲਾਂ ਨੇ, ਜਿੰਨੇ ਫੁੱਲ ਨੇ, ਜਿੰਨੇ ਫਲ ਨੇ, ਜਿੰਨੇ ਵੀ ਮਤਲਬ ਖਾਣ ਪੀਣ ਵਾਲੇ ਪਦਾਰਥ 'ਚ ਸਵਾਦ ਹੈ, ਉਹ ਚੰਦਰਮਾ ਤੋਂ ਆਉਂਦਾ, ਉਹਦੀਆਂ ਕਿਰਨਾਂ ਨਾਲ, ਉਹਦੀ ਰਿਸ਼ਮਾਂ ਨਾਲ ਬਣਦਾ ਹੈ, ਕੁਦਰਤ ਹੈ। ਸੂਰਜ ਸਾਨੂੰ ਰੋਸ਼ਨੀ ਦਿੰਦਾ ਹੈ, ਸੂਰਜ ਨਾਲ ਹੀ ਪਾਣੀ ਵਿੱਚੋਂ ਵਾਸ਼ਪੀਕਰਨ ਹੋ ਕੇ ਬੱਦਲ ਬਣ ਕੇ ਆਉਂਦੇ ਨੇ, ਧਰਤੀ 'ਤੇ ਮੀਂਹ ਪੈਂਦਾ ਹੈ, ਜੀਵ ਜੰਤੂ ਪੈਦਾ ਹੁੰਦੇ ਨੇ, ਫਸਲਾਂ ਪੈਦਾ ਹੁੰਦੀਆਂ ਨੇ, ਅਤੇ ਲੋਕਾਂ ਦਾ ਪੇਟ ਭਰਦਾ ਹੈ। ਆ ਸੰਸਾਰ ਦਾ ਸਾਰਾ ਕੰਮ ਸੂਰਜ ਦੇ ਆਲੇ ਦੁਆਲੇ ਧਰਤੀ ਘੁੰਮਦੀ ਹੈ, ਦਿਨ ਰਾਤ ਵੀ ਸੂਰਜ ਦੇ ਸਾਵਰਨ ਬਣਦੇ ਹੈ। ਸੂਰਜ ਵੀ ਭਲਾ ਕਰਦਾ ਅਤੇ ਚੰਦਰਮਾ ਵੀ ਭਲਾ ਕਰਦਾ। ਹਾਂਜੀ,
ਜਿਸ ਤੇ ਜੀਵ ਤ੍ਰਿਪਤ ਜਗ ਹੋਏ।
ਸੰਸਾਰ ਦੇ ਲੋਕਾਂ ਨੂੰ ਤ੍ਰਿਪਤੀ ਮਿਲਦੀ ਹੈ, ਰੋਜ਼ੀ ਰੋਟੀ ਮਿਲਦੀ ਹੈ, ਸਾਰਿਆਂ ਦੇ ਖਾਣ ਪੀਣ ਦੇ ਪਦਾਰਥ ਚੰਦਰਮਾ ਦੇ ਨਾਲ ਮਿੱਠੇ ਸਵਾਦੀ ਬਣ ਜਾਂਦੇ ਹਨ।
ਤਥਾ ਕਰਹਿ ਗੁਰ ਹਿਤ ਸਭ ਕੋਏ।
ਜਿਵੇਂ ਚੰਨ ਤੇ ਸੂਰਜ ਦੁਨੀਆਂ ਦਾ ਭਲਾ ਕਰਦੇ ਨੇ, ਇੱਦਾਂ ਮੇਰੇ ਸਤਿਗੁਰੂ ਸਾਹਿਬ ਗੁਰੂ ਅਰਜਨ ਦੇਵ ਜੀ ਸਰਬੱਤ ਦਾ ਭਲਾ ਕਰਦੇ ਨੇ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਸਤਿਗੁਰੂ ਸਭਨਾ ਦਾ ਭਲਾ ਮਨਾਏ ਦਾ, ਸਾਰੀ ਦੁਨੀਆਂ ਦਾ ਭਲਾ ਕਰਦੇ ਨੇ। ਹਾਂਜੀ,
ਤਾਲ ਤਰਨ ਤਾਰਨ ਚਹਿਲਾਇਓ।
ਮਹਾਰਾਜ ਤਰਨ ਤਾਰਨ ਸਾਹਿਬ ਸਰੋਵਰ ਲਾਉਣਾ ਚਾਹੁੰਦੇ ਨੇ।
ਸਕਲ ਮਸੰਦਨ ਸਾਥ ਬਤਾਇਓ।
ਤੇ ਮਸੰਦਾਂ ਨੂੰ ਸਾਰਿਆਂ ਨੂੰ ਬੁਲਾ ਕੇ, ਜਿਹੜੇ ਗੁਰੂ ਘਰ ਦੇ ਮੋਹਤਬਰ ਬੰਦੇ ਸੀ, ਮਸੰਦ ਗੱਦੀਦਾਰ, ਉਹਨਾਂ ਸਾਰੇ ਮਸੰਦਾਂ ਨੂੰ ਗੁਰੂ ਪੰਜਵੇਂ ਪਾਤਸ਼ਾਹ ਜੀ ਨੇ ਦੱਸਿਆ।
ਲੱਗੇ ਕਰਾਵਨ ਬਹੁਵਿਧ ਤਿਆਰੀ।
ਇੱਥੇ ਆਪਾਂ ਸਰੋਵਰ ਲਾਉਣਾ ਹੈ ਅਤੇ ਤਿਆਰੀ ਕਰੋ, ਵਧੀਆ ਵਧੀਆ ਸਮਾਨ ਜਿਹੜਾ ਸਰੋਵਰ ਵਾਸਤੇ ਹੈ ਉਹ ਲੈ ਕੇ ਆਓ।
ਲੱਗੇ ਮਜ਼ਦੂਰ ਕਰੇ ਗਨਕਾਰੀ।
ਅਤੇ ਮਜ਼ਦੂਰ ਸਾਧ ਸੰਗਤ ਜੀ ਕਾਰ ਸੇਵਾ ਕਰਨ ਲਈ ਲੱਗ ਗਏ। ਖੁਦਾਈ ਹੋਣੀ ਸ਼ੁਰੂ ਹੋ ਗਈ। ਉਹਨਾਂ ਦਿਨਾਂ 'ਚ ਮਿੱਟੀ ਕਈਆਂ ਨਾਲ ਪੁੱਟੀ ਜਾਂਦੀ ਸੀ। ਇਹ ਮਸ਼ੀਨਾਂ ਦੇ ਸਾਡੇ ਦੇਖਦਿਆਂ ਆਈਆਂ, ਹੁਣ 10-15 ਸਾਲ 20 ਸਾਲ ਹੋਏ ਨੇ। ਪਹਿਲਾਂ ਸਰੋਵਰ ਹੱਥਾਂ ਨਾਲ ਹੀ ਪੁੱਟੇ ਜਾਂਦੇ ਸੀ। ਸੰਗਤਾਂ ਬੜੀਆਂ ਸੇਵਾ ਕਰਦੀਆਂ ਸੀ ਅਤੇ ਲੋਕਾਂ 'ਚ ਤਾਕਤ ਵੀ ਹੁੰਦੀ ਸੀ, ਲੋਕ ਕੰਮ ਕਰਦੇ ਸੀ। ਤੋ ਲੋਕ ਕਈਆਂ ਲੈ ਕੇ ਆ ਗਏ, ਮਹਾਰਾਜ ਦਾ ਬਚਨ ਮੰਨ ਕੇ ਸੰਗਤਾਂ ਖੁਦਾਈ ਕਰਨ ਲੱਗ ਪਈਆਂ ਸਰੋਵਰ ਦੀ। ਹਾਂਜੀ,
ਛੂਨਾ ਅਧਿਕ ਈਟਕਾਂ ਹੇਤ।
ਜਿਹੜਾ ਜਿਹੜਾ ਸਮਾਨ ਚਾਹੀਦਾ ਪਹਿਲਾਂ ਇਕੱਠਾ ਕਰਾਇਆ। ਸਰੋਵਰ ਦੀ ਖੁਦਾਈ ਤੋਂ ਪਹਿਲਾਂ ਜਿਹੜਾ ਸਮਾਨ ਚਾਹੀਦਾ ਸੀ, ਇੱਟਾਂ ਵੀ ਚਾਹੀਦੀਆਂ, ਚੂਨਾ ਵੀ ਚਾਹੀਦਾ, ਹੋਰ ਵੀ ਜਿਹੜਾ ਸਮਾਨ, ਅੱਜ ਕੱਲ੍ਹ ਸੀਮੈਂਟ ਨਾਲ ਚੁਣਾਈ ਹੁੰਦੀ ਹੈ ਨਾ, ਪਹਿਲਾਂ ਚੂਨੇ ਨਾਲ ਹੁੰਦੀ ਸੀ। ਚੂਨੇ ਨੂੰ ਪੀਸ ਪੀਸ ਕੇ, ਰੋੜਾਂ ਨੂੰ ਪੀਸ ਕੇ ਉਹਦੇ 'ਚ ਪਾਉਂਦੇ ਸੀ ਅਤੇ ਵਿੱਚ ਮਾਂਹ ਦੀ ਦਾਲ ਅਤੇ ਆ ਜਿਹੜੀ ਸਣ ਹੁੰਦੀ, ਸਣੀ ਕਹਿੰਦੇ ਜਿਹਨੂੰ, ਰੱਸੀਆਂ ਬਣਦੀਆਂ, ਉਹ ਇੱਦਾਂ ਦੀਆਂ ਕਈ ਚੀਜ਼ਾਂ ਮਿਕਸ ਕਰਕੇ ਪੀਸ ਪੀਸ ਕੇ ਅਤੇ ਬਰੀਕ ਕਰਕੇ ਅਤੇ ਉਹਦਾ ਬਣਦਾ ਸੀ ਫਿਰ ਚੂਨਾ। ਔਰ ਉਹਨਾਂ ਦੇ ਬਣੇ ਹੋਏ ਪੁਰਾਣੇ ਕਿਲੇ ਹਜ਼ਾਰਾਂ ਸਾਲ ਹੋ ਗਏ ਨੇ, ਖੜ੍ਹੇ ਨੇ। ਸੀਮਿੰਟ ਤਾਂ 30-40 ਸਾਲ 'ਚ ਖੁਰ ਜਾਂਦਾ, 50 ਸਾਲ 'ਚ ਖੁਰ ਜਾਂਦਾ, ਉਹ ਜਿਹੜੀ ਚੀਜ਼ ਆ ਉਹ ਖੁਰਦੀ ਨਹੀਂ। ਹਾਂਜੀ,
ਸ਼੍ਰੀ ਅਰਜਨ ਜੀ ਗਨ ਧਨ ਦੇਤ।
ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਬਹੁਤ ਪੈਸਾ ਖਰਚ ਕਰ ਰਹੇ ਨੇ। 1,57,000 ਤਾਂ ਜ਼ਮੀਨ 'ਤੇ ਹੀ ਲੱਗਾ ਹੈ। ਦੋਵਾਂ ਪਿੰਡਾਂ ਨੂੰ ਪੈਸਾ ਦਿੱਤਾ ਹੈ, ਕਿਸੇ ਦੇ 2 ਕਿੱਲੇ, ਕਿਸੇ ਦੇ 10 ਕਿੱਲੇ, ਕਿਸੇ ਦੇ 50 ਕਿੱਲੇ, ਕਿਸੇ ਦੇ 20 ਕਿੱਲੇ, ਕਿਸੇ ਦੇ 30 ਕਿੱਲੇ ਜ਼ਮੀਨ ਵਿੱਚ ਆਈ। ਸਾਰੀ ਜ਼ਮੀਨ ਦਾ 1,57,000 ਰੁਪਈਆ ਟੋਟਲ ਦਿੱਤਾ ਹੈ ਉਹਨਾਂ ਲੋਕਾਂ ਨੂੰ, ਪੰਚਾਇਤਾਂ ਨੂੰ, ਵੀ ਭਾਈ ਤੁਸੀਂ ਆਪਣੇ ਆਪਣੇ ਹਿਸਾਬ ਨਾਲ ਆਪਣੇ ਆਪਣੇ ਪੈਸੇ ਰੱਖ ਲਓ। ਜਿੰਨੀ ਜਿੰਨੀ ਕਿਸੇ ਦੀ ਜ਼ਮੀਨ ਸੀ, ਜਿੰਨੇ ਕਿੱਲੇ ਸਨ ਕਿਸੇ ਦੇ, ਉਨੇ ਉਨੇ ਪੈਸੇ ਉਹਨਾਂ ਨੇ ਆਪਸ 'ਚ ਵੰਡ ਲਏ ਹਨ। ਬਾਕੀ ਹੁਣ ਦੂਸਰਾ ਖਰਚਾ ਉਹ ਵੀ ਤਾਂ ਚਾਹੀਦਾ। ਗੁਰੂ ਮਹਾਰਾਜ ਦੇ ਸਰੋਵਰ ਵਾਸਤੇ ਸੰਗਤਾਂ ਦਸਵੰਧ ਵੀ ਦੇ ਰਹੀਆਂ ਨੇ ਅਤੇ ਸਰੋਵਰ ਬਣਨਾ ਸ਼ੁਰੂ ਹੋਇਆ ਹੈ। ਹਾਂਜੀ,
ਹੁਣ ਹੈ ਖਨਨ ਹਿਤ ਕਰਨ ਮਹੂਰਤ।
ਹੁਣ ਮਹਾਰਾਜ ਨੇ ਦਿਨ ਨਿਯਤ ਕੀਤਾ ਵੀ ਕਿਹੜੇ ਦਿਨ ਸਰੋਵਰ ਦੀ ਕਾਰ ਸੇਵਾ ਸ਼ੁਰੂ ਕਰਨੀ ਹੈ।
ਭਏ ਤਿਆਰ ਸਤਿਗੁਰ ਹਿਤ ਪੂਰਤ।
ਮਹਾਰਾਜ ਨੇ ਉਹ ਸ਼ੁਭ ਦਿਨ ਮਿਥ ਲਿਆ ਜਿਸ ਦਿਨ ਸਾਰੀਆਂ ਸੰਗਤਾਂ ਨੂੰ ਹੁਕਮਨਾਮੇ ਭੇਜ ਦਿੱਤੇ ਵੀ ਸਾਰਿਆਂ ਨੇ ਆਉਣਾ। ਸਾਰੇ ਗੁਰਸਿੱਖ ਸੰਗਤਾਂ ਦੂਰੋਂ ਦੂਰੋਂ ਚੱਲ ਕੇ ਆ ਗਈਆਂ, ਮਾਝੇ ਦੀਆਂ, ਮਾਲਵੇ ਦੀਆਂ, ਦੁਆਬੇ ਦੀਆਂ ਸੰਗਤਾਂ ਸਰੋਵਰ ਦੀ ਖੁਦਾਈ ਕਰਨ ਵਾਸਤੇ।
ਪੰਚਾ ਅੰਮ੍ਰਿਤ ਘਨੋ ਕਰਵਾਇਓ।
ਬੜਾ ਪ੍ਰਸ਼ਾਦ, ਬਹੁਤ ਦੇਗਾਂ ਖੁੱਲੀਆਂ ਕਰਾ ਲਈ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕੜਾ ਪ੍ਰਸ਼ਾਦ ਦੀਆਂ ਦੇਗਾਂ ਤਿਆਰ ਕਰਵਾਈਆਂ ਸੰਗਤਾਂ ਦੇ ਵਾਸਤੇ।
ਸਿੱਖ ਸੰਗਤ ਤਹਿ ਬ੍ਰਿੰਦ ਬੁਲਾਇਓ।
ਸਭ ਸੰਗਤਾਂ ਨੂੰ ਬੁਲਾ ਲਿਆ, ਪਿੰਡਾਂ ਦੀਆਂ ਸੰਗਤਾਂ, ਸ਼ਹਿਰਾਂ ਦੀਆਂ ਸੰਗਤਾਂ। ਕਈ ਸਿੱਖ ਹੱਥਾਂ ਨਾਲ ਸੇਵਾ ਕਰ ਸਕਦੇ ਹੈ, ਕੋਈ ਮਹੀਨਾ ਸੇਵਾ ਕਰੇਗਾ, ਕੋਈ 2 ਮਹੀਨੇ ਸੇਵਾ ਕਰੇਗਾ, ਕੋਈ 6 ਮਹੀਨੇ ਸੇਵਾ ਕਰੇਗਾ, ਕੋਈ ਸਾਲ ਰਹਿ ਕੇ ਸੇਵਾ ਕਰੇ। ਹੱਥਾਂ ਨਾਲ ਸੇਵਾ ਕਰਨ ਵਾਲੇ ਕਈ ਸਿੱਖ ਪੈਸੇ ਨਾਲ ਸੇਵਾ ਕਰ ਸਕਦੇ। ਮਾਇਆ ਗੁਰੂ ਨੇ ਬੜੀ ਦਿੱਤੀ ਹੋਈ ਹੈ, ਉਹ ਆਪਣੀ ਮਾਇਆ ਸਫਲੀ ਕਰਦੇ। ਗੁਰੂ ਦੇ ਸਿੱਖ ਸਾਰੇ ਹੀ ਨੇ, ਜਿੱਦਾਂ ਦੀ ਕੋਈ ਸੇਵਾ ਕਰ ਸਕੇ, ਗੁਰੂ ਘਰ 'ਚ ਪ੍ਰਵਾਨ ਹੋ ਹੀ ਜਾਣੀ ਹੈ। ਸ਼ਰਧਾ ਨਾਲ ਕਰੇ, ਬਸ ਸ਼ਰਧਾ ਦੇ ਨਾਲ ਸਿੱਖ ਆ ਕੇ ਸੇਵਾ ਕਰਨ ਲੱਗੇ। ਮਹਾਰਾਜ ਨੇ ਦਿਨ ਦੱਸਤਾ ਵੀ ਫਲਾਣੀ ਤਰੀਕ ਨੂੰ, ਫਲਾਣੇ ਦਿਨ ਨੂੰ ਸੰਗਤਾਂ ਨੇ ਆਉਣਾ, ਵੀ ਸਾਰਿਆਂ ਨੇ। ਗੁਰੂ ਮਹਾਰਾਜ ਦਾ ਸਰੋਵਰ ਬਣਨਾ ਵੱਡਾ ਸਭ ਤੋਂ ਤਰਨ ਤਾਰਨ ਸਾਹਿਬ। ਹਾਂਜੀ,
ਅਨੇਕ ਪ੍ਰਕਾਰ ਕੇ ਉਤਸਾਹ।
ਸ਼੍ਰੀ ਤਰਨ ਤਾਰਨ ਸਾਹਿਬ ਦੀ ਸੇਵਾ ਸ਼ੁਰੂ ਹੋਈ, ਬੜੇ ਵੱਡੇ ਵੱਡੇ ਉਤਸਾਹ ਹੋ ਰਹੇ ਨੇ। ਬਹੁਤ ਸੰਗਤਾਂ 'ਚ ਸ਼ੌਂਕ ਹੈ ਸੇਵਾ ਦਾ, ਸਾਰੀਆਂ ਸੰਗਤਾਂ ਹੁੰਮ ਹੁਮਾ ਕੇ ਆਈਆਂ। ਸਿੱਖ ਪਿੰਡਾਂ ਤੋਂ ਗੱਡਿਆਂ 'ਤੇ ਰਾਸ਼ਨ ਲੈ ਕੇ ਆ ਗਏ, ਕੋਈ ਕਣਕ ਲੈ ਆਇਆ, ਕੋਈ ਆਟਾ ਲੈ ਆਇਆ, ਕੋਈ ਦਾਲ ਚੌਲ ਲੈ ਆਇਆ, ਕੋਈ ਸਬਜ਼ੀਆਂ ਲਿਆ ਰਿਹਾ, ਕੋਈ ਦੁੱਧ ਦੇ ਘੜੇ ਲਿਆ ਰਿਹਾ, ਕੋਈ ਦਹੀਂ ਜਮਾ ਕੇ ਲਿਆ ਰਿਹਾ, ਕੋਈ ਘਿਓ ਲਿਆ ਰਿਹਾ ਕੜਾਹ ਪ੍ਰਸ਼ਾਦ ਵਾਸਤੇ। ਇੱਦਾਂ ਸੰਗਤਾਂ ਸੇਵਾ ਵਾਸਤੇ ਸਮਾਨ ਲੈ ਕੇ ਆਉਣ ਲੱਗੀਆਂ।
ਬਹੁਤ ਪ੍ਰਸੰਨ ਸਿੱਖ ਮਨ ਮਾਹੇ,
ਸਿੱਖ ਖੁਸ਼ ਹੋ ਰਹੇ ਨੇ ਵੀ ਸਾਡੇ ਗੁਰੂ ਸਾਡਾ ਭਲਾ ਕਰਨ ਲਈ ਸਰੋਵਰ ਲਾਣਗੇ, ਸੰਗਤਾਂ ਦਾ ਕੇਂਦਰ ਬਣੇਗਾ ਤਰਨ ਤਾਰਨ ਸਾਹਿਬ। ਹਾਂਜੀ,
ਲੱਗਿਓ ਦੀਵਾਨ ਅਧਿਕ ਗੁਰਪਾਸ,
ਮਹਾਰਾਜ ਸਾਹਿਬ ਜੀ ਦੇ ਕੋਲ ਦੀਵਾਨ ਲੱਗ ਗਿਆ। ਸ੍ਰੀ ਗੁਰੂ ਅਰਜਨ ਦੇਵ ਜੀ ਦੇ ਚਰਨਾਂ ਵਿੱਚ ਸੰਗਤਾਂ ਬੈਠ ਗਈਆਂ, ਕੀਰਤਨ ਹੋਇਆ ਪਹਿਲਾਂ ਤਾਂ, ਫਿਰ ਮਹਾਰਾਜ ਨੇ ਕਥਾ ਕੀਤੀ। ਹਾਂਜੀ,
ਬੋਲੇ ਬਾਕ ਕਰਹੋ ਅਰਦਾਸ,
ਮਹਾਰਾਜ ਨੇ ਸਾਰੀ ਸੰਗਤ ਨੂੰ ਕਿਹਾ, ਸਾਧ ਸੰਗਤ ਜੀ ਹੁਣ ਅਰਦਾਸ ਆਉਣੀ ਹੈ, ਅਰਦਾਸ ਦੇ ਵਿੱਚ ਸ਼ਾਮਿਲ ਹੋਵੋ ਸਾਰੇ, ਅਰਦਾਸ ਤੋਂ ਬਾਅਦ ਟੱਕ ਲਾਵਾਂਗੇ। ਹਾਂਜੀ,
ਭਾਈ ਬੁੱਢੇ ਕਹੋ ਕੀ ਖਰਿਓ,
ਅਤੇ ਬਾਬਾ ਬੁੱਢਾ ਸਾਹਿਬ ਜੀ ਨੂੰ ਅਰਦਾਸ ਲਈ ਖੜ੍ਹੇ ਕੀਤਾ। ਬਾਬਾ ਬੁੱਢਾ ਜੀ ਨੂੰ ਬੇਨਤੀ ਕੀਤੀ ਮਹਾਰਾਜ ਨੇ, ਬਾਬਾ ਜੀ ਤੁਸੀਂ ਅਰਦਾਸਾ ਸੋਧੋ, ਤੁਸੀਂ ਮਹਾਰਾਜ ਗੁਰੂ ਨਾਨਕ ਸਾਹਿਬ ਦੇ ਪੁਰਾਤਨ ਸਿੱਖ, ਗੁਰੂ ਘਰ ਵਿੱਚ ਸਭ ਤੋਂ ਮਹਾਨ ਤੁਸੀਂ ਹੋ, ਤੁਸੀਂ ਮਹਾਰਾਜ ਗੁਰੂ ਨਾਨਕ ਸਾਹਿਬ ਨੂੰ ਯਾਦ ਕਰਕੇ
ਬ੍ਰਹਮ ਸਰੂਪ ਵਿਖੇ ਚਿਤ ਜੁਰਿਓ।
ਬਾਬਾ ਬੁੱਢਾ ਜੀ ਬ੍ਰਹਮ ਗਿਆਨੀ ਸਨ, ਉਹਨਾਂ ਦੀ ਹਰ ਵੇਲੇ ਬਿਰਤੀ ਬ੍ਰਹਮ ਵਿੱਚ ਹੀ ਦੀਨ ਰਹਿੰਦੀ ਸੀ, ਹਰ ਵੇਲੇ ਖਿਆਲ ਬ੍ਰਹਮ ਦਾ ਹੀ ਰਹਿੰਦਾ, ਸੰਸਾਰ ਦਾ, ਮਾਇਆ ਦਾ, ਪਦਾਰਥਾਂ ਦਾ, ਵਿਸ਼ਿਆਂ ਦਾ ਖਿਆਲ ਹੀ ਨਹੀਂ ਸੀ ਆਉਂਦਾ, ਇੱਕੋ ਹੀ ਖਿਆਲ ਅਕਾਲ ਪੁਰਖ ਦੀ ਜੋਤ ਵਿੱਚ ਜੋਤ ਰਲੀ ਰਹਿੰਦੀ ਸੀ। ਕਬਹੂੰ ਸਾਧ ਸੰਗਤ ਇਹੋ ਪਾਵੈ, ਉਸ ਅਸਥਾਨ 'ਤੇ ਬੋਹਰ ਨਾ ਆਵੇ, ਅੰਤਰ ਹੋਏ ਗਿਆਨ ਪ੍ਰਗਾਸ, ਉਸ ਅਸਥਾਨ ਕਾ ਨਹੀਂ ਵਿਨਾਸ਼, ਮਨ ਤਨ ਨਾਮ ਰਤੇ ਇੱਕ ਰੰਗ, ਸਦਾ ਬਸੈ ਪਾਰ ਬ੍ਰਹਮ ਕੈ ਸੰਗ, ਜਿਉਂ ਜਲ ਮੈਂ ਜਲ ਆਏ ਖਟਾਨਾ, ਤਿਉਂ ਜੋਤੀ ਸੰਗ ਜੋਤ ਸਮਾਨਾ, ਮਿਟ ਗਏ ਗਵਨ ਪਾਏ ਵਿਸਰਾਮ, ਨਾਨਕ ਪ੍ਰਭ ਕੈ ਸਦ ਕੁਰਬਾਨ। ਇੱਦਾਂ ਦੀ ਬਿਰਤੀ ਸੀ ਬਾਬੇ ਬੁੱਢੇ ਸਾਹਿਬ ਜੀ ਦੀ। ਹਾਂਜੀ,
ਮਹਾਂ ਸ਼ਕਤ ਧਰ ਸਿੱਖ ਮਹਾਨਾ,
ਮਹਾਨ ਸ਼ਕਤੀਆਂ ਦੇ ਮਾਲਕ, ਅਜਮਤਾਂ ਦੇ, ਕਰਾਮਾਤਾਂ ਦੇ ਭੰਡਾਰ ਸੀ ਬਾਬਾ ਬੁੱਢਾ ਜੀ, ਮਹਾਨ ਸਿੱਖ, ਸਿੱਖੀ ਦੀ ਹੱਦ ਬਾਬਾ ਬੁੱਢਾ ਜੀ ਹੋਏ। ਹਾਂਜੀ,
ਕਰਤਲ ਫਲ ਸਮ ਰੂਪ ਸੋ ਜਾਨਾ,
ਜਿਵੇਂ ਹੱਥ 'ਤੇ ਧਰਿਆ ਹੋਇਆ ਫਲ, ਹੱਥ 'ਤੇ ਧਰਿਆ ਹੋਇਆ ਔਲਾ ਹੁੰਦਾ, ਆ ਸਾਹਮਣੇ ਪਈ ਚੀਜ਼ ਹੈ, ਇਹਨੂੰ ਹੁਣ ਹੋਰ ਪ੍ਰਮਾਣ ਦੇਣ ਦੀ ਕੀ ਲੋੜ ਹੈ, ਜਿਵੇਂ ਕਹਿੰਦੇ ਹੱਥ 'ਤੇ ਬੇਰ ਧਰਿਆ ਹੋਵੇ, ਉਹਨੂੰ ਹੋਰ ਦੱਸਣ ਦੀ ਕੀ ਲੋੜ ਹੈ, ਸਭ ਦਿਸਦਾ ਹੀ ਪਿਆ ਉਹਦਾ। ਇੱਦਾਂ ਬਾਬਾ ਜੀ ਨੂੰ ਹੱਥ 'ਤੇ ਧਰੇ ਔਲੇ ਦੀ ਤਰ੍ਹਾਂ ਪਰਮਾਤਮਾ ਦਿਸਦਾ ਸੀ, ਹਰ ਵੇਲੇ ਅਕਾਲ ਪੁਰਖ ਵਾਹਿਗੁਰੂ ਦੀ ਜੋਤ ਦੇ ਦਰਸ਼ਨ ਹੁੰਦੇ। ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਨੂੰ
ਰਾਤ ਦਿਓਸ਼ ਜਿਸ ਰਹਿ ਸਮਾਧ,
ਦਿਨ ਰਾਤ ਬਾਬਾ ਬੁੱਢਾ ਜੀ ਦੀ ਸਮਾਧ ਲੱਗੀ ਰਹਿੰਦੀ, ਅਖੰਡ ਸਮਾਧੀ ਲੱਗੀ ਰਹਿੰਦੀ। ਹਾਂਜੀ,
ਦਾਤ ਸ਼ਾਂਤ ਜਿਤ ਹਿਰਦਾ ਅਗਾਧ,
ਉਹਨਾਂ ਨੂੰ ਸ਼ਾਂਤੀ, ਧੀਰਜ, ਗਿਆਨ ਦਾ ਮੁਜੱਸਮਾ ਕਹਿ ਸਕਦੇ, ਬਹੁਤ ਕੁਝ ਉਹਨਾਂ ਦੇ ਕੋਲ ਹੈ, ਅੰਤ ਹੀ ਕੋਈ ਨਹੀਂ ਕਿੰਨਾ ਕੁਝ ਹੈ, ਸਾਰਾ ਕੁਝ ਹੀ ਹੈ, ਪਰ ਫਿਰ ਵੀ ਇੰਨਾ ਕੁਝ ਹੁੰਦਿਆਂ ਜਰ ਲੈਂਦੇ, ਆਪਣੀ ਸ਼ਕਤੀ ਦਾ ਪ੍ਰਗਟਾਵਾ ਨਹੀਂ ਕਰਦੇ ਬਾਬਾ ਬੁੱਢਾ ਸਾਹਿਬ। ਭਾਈ ਸੰਤੋਖ ਸਿੰਘ ਜੀ ਨੇ ਤਾਂ ਲਿਖਿਆ ਹੈ ਵੀ ਜਿਵੇਂ ਪਾਣੀ ਦੀ ਹੱਦ ਸਮੁੰਦਰ ਹੈ ਨਾ, ਸਮੁੰਦਰ ਤੋਂ ਜ਼ਿਆਦਾ ਪਾਣੀ ਤਾਂ ਕਿਤੇ ਨਹੀਂ, ਪਾਣੀ ਦੀ ਹੱਦ ਸਮੁੰਦਰ ਹੈ ਅਤੇ ਵਿਸ਼ਾਲਤਾ ਦੀ ਹੱਦ ਆਕਾਸ਼ ਹੈ, ਆਕਾਸ਼ ਤੋਂ ਵੱਧ ਕੇ ਵਿਸ਼ਾਲ ਕਿਹੜੀ ਚੀਜ਼ ਹੋਏਗੀ। ਕਹਿੰਦੇ ਸੁੰਦਰਤਾ ਦੀ ਹੱਦ ਵਿਸ਼ਨੂੰ ਭਗਵਾਨ ਹੈ, ਲਿਖਾਰੀਆਂ ਦੀ ਹੱਦ ਗਣੇਸ਼ ਮੁਨੀ ਹੈ। ਕਹਿੰਦੇ ਇਸੇ ਤਰ੍ਹਾਂ ਸਿੱਖੀ ਦੀ ਹੱਦ ਬਾਬਾ ਬੁੱਢਾ ਸਾਹਿਬ ਜੀ ਹੈ, ਸਿੱਖਾਂ 'ਚ ਸਭ ਤੋਂ ਸ਼੍ਰੋਮਣੀ ਸਿੱਖ ਬਾਬਾ ਬੁੱਢਾ ਸਾਹਿਬ ਜੀ ਗੁਰੂ ਕੇ ਸਿੱਖ ਹਨ। ਹਾਂਜੀ,
ਖਰੋ ਭਇਓ ਜਬ ਗੁਰੂ ਅਗਾਰੀ,
ਜਦੋਂ ਗੁਰੂ ਅਰਜਨ ਦੇਵ ਜੀ ਨੇ ਕਿਹਾ ਬਾਬਾ ਜੀ ਤੁਸੀਂ ਅਰਦਾਸਾ ਸੋਧੋ, ਅਤੇ ਬਾਬਾ ਬੁੱਢਾ ਜੀ ਗਲ 'ਚ ਪੱਲਾ ਪਾ ਕੇ ਗੁਰੂ ਸਾਹਿਬ ਦੇ ਸਾਹਮਣੇ ਖੜ੍ਹੇ ਹੋ ਗਏ। ਹਾਂਜੀ,
ਹਿਤ ਅਰਦਾਸ ਕਰਨਾ ਸੁਖਕਾਰੀ,
ਇਹ ਸੁੱਖ ਦੀ ਅਰਦਾਸ ਕਰਨੀ ਹੈ, ਤਰਨ ਤਾਰਨ ਸਾਹਿਬ ਦਾ ਸਰੋਵਰ ਬਣਨ ਲੱਗਾ ਸਾਧ ਸੰਗਤ, ਆਖੋ ਸਤਨਾਮ ਸ੍ਰੀ ਵਾਹਿਗੁਰੂ, ਤਰਨ ਤਾਰਨ ਸਾਹਿਬ ਦਾ ਸਰੋਵਰ ਬਣਨ ਲੱਗਾ, ਬਾਬਾ ਬੁੱਢਾ ਜੀ ਗਲ 'ਚ ਪੱਲਾ ਪਾ ਕੇ ਖੜ ਗਏ ਨੇ, ਅਰਦਾਸਾ ਸ਼ੁਰੂ ਹੋਣ ਲੱਗਾ। ਹਾਂਜੀ,
ਖੱਤਰੀ ਇੱਕ ਦੇਵੀ ਚੰਦ ਨਾਮ।
ਅਰਦਾਸ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਖੱਤਰੀ ਸਿੱਖ ਆ ਗਿਆ, ਉਹਦਾ ਨਾਮ ਸੀ ਭਾਈ ਦੇਵੀ ਚੰਦ। ਦੇਵੀ ਚੰਦ ਗੁਰੂ ਕਾ ਪ੍ਰੇਮੀ ਸਿੱਖ ਆਇਆ ਹੈ। ਹਾਂਜੀ,
ਗੋਇੰਦਵਾਲ ਹੋਤੋ ਜਿਸ ਧਾਮ।
ਇਹ ਦੇਵੀ ਚੰਦ ਖੱਤਰੀ ਸ੍ਰੀ ਗੋਇੰਦਵਾਲ ਸਾਹਿਬ ਦਾ ਰਹਿਣ ਵਾਲਾ ਸੀਗਾ। ਗੋਇੰਦਵਾਲ ਸਾਹਿਬ ਤੋਂ ਤਰਨ ਤਾਰਨ ਸਾਹਿਬ ਦੇ ਸਰੋਵਰ ਦੀ ਸੇਵਾ ਦੀ ਖਬਰ ਪਾ ਕੇ ਬੜੀ ਸੰਗਤ ਆਈ ਸੀ। ਲਾਗਲੇ ਸਾਰੇ ਪਿੰਡਾਂ 'ਚੋਂ, ਮਾਝੇ 'ਚੋਂ, ਮਾਲਵੇ 'ਚੋਂ, ਦੁਆਬੇ 'ਚੋਂ ਸੰਗਤ ਪਹੁੰਚ ਗਈ। ਪੋਠੋਹਾਰ ਦੀ ਸੰਗਤ ਆ ਗਈ, ਧੰਨੀ ਕੇ ਪਲੰਮਾ ਦੇਸ਼, ਨੱਕਾ ਦੇਸ਼, ਸੰਗਤ ਦੂਰੋਂ ਦੂਰੋਂ ਆ ਗਈ ਸੀ। ਬੜਾ ਵੱਡਾ ਇਕੱਠ ਸੀ, ਹਜ਼ਾਰਾਂ ਸੰਗਤਾਂ ਇਕੱਠੀਆਂ ਸੀ। ਅਤੇ ਬਾਬਾ ਬੁੱਢਾ ਜੀ ਅਰਦਾਸ ਕਰਨ ਲਈ ਅਤੇ ਗੋਇੰਦਵਾਲ ਸਾਹਿਬ ਦਾ ਖੱਤਰੀ ਦੇਵੀ ਚੰਦ ਮੱਥਾ ਟੇਕਣ ਆ ਗਿਆ। ਹਾਂਜੀ,
ਦਰਸ਼ਨ ਹੇਤ ਗੁਰੂ ਕੇ ਆਵਾ,
ਗੁਰੂ ਮਹਾਰਾਜ ਦੇ ਦਰਸ਼ਨਾਂ ਲਈ ਅਤੇ ਗੁਰੂ ਸਾਹਿਬ ਦੇ ਸਰੋਵਰ ਦੀ ਸੇਵਾ ਦੀ ਅਰਦਾਸ ਸ਼ਾਮਿਲ ਹੋਣ ਲਈ ਆਇਆ। ਹਾਂਜੀ,
ਇੱਕ ਰੁਪਏ ਤਾਹੇ ਧੁਰਾਵਾ,
ਉਹਨੇ ਮੱਥਾ ਟੇਕਣ ਲਈ ਇੱਕ ਰੁਪਈਆ ਪਨਾਇਆ। ਰੁਪਈਆ ਸੀ ਉਹਦੇ ਕੋਲ ਚਾਂਦੀ ਦਾ, ਉਹਨੇ ਉਹ ਖੁੱਲ੍ਹੇ ਪੈਸੇ ਜਿਵੇਂ ਆਪਾਂ ਲੈ ਲੈਂਦੇ ਹਾਂ ਨਾ, ਵੀ ਗੁਰਦੁਆਰੇ ਤੋਂ ਜਾਂ ਟੁੱਟੇ ਪੈਸੇ ਲੈ ਲੈਂਦੇ ਹਾਂ, ਵੀ 100 ਦਾ ਨੋਟ ਹੋਵੇ ਆਪਾਂ ਉਹਦੇ ਛੋਟੇ ਕਰਾ ਲਏ, ਭਾਨ ਕਰਾ ਲਈ। ਉਹਨੇ ਰੁਪਈਆ ਤੁੜਵਾਇਆ, ਉਦੋਂ ਰੁਪਈਆ ਦੀ ਬੜੀ ਵੈਲਿਊ ਹੁੰਦੀ ਸੀ, ਚਾਂਦੀ ਦਾ 1.25 ਤੋਲੇ ਦਾ ਰੁਪਈਆ ਹੁੰਦਾ ਸੀ। ਇਹਦਾ ਅੰਗਰੇਜ਼ਾਂ ਦੇ ਰਾਜ ਤੱਕ 1.25 ਰੁਪਈਏ ਤੋਲਾ 1.25 ਰੁਪਈਏ ਦਾ ਦੇਸੀ ਘਿਓ ਕਿਲੋ ਆਉਂਦਾ ਸੀਗਾ, ਇਹ ਅੰਗਰੇਜ਼ਾਂ ਦੇ ਰਾਜ ਵੇਲੇ ਤੱਕ। ਇਹਨੀ ਬੜੀ ਵੈਲਿਊ ਸੀ ਰੁਪਈਏ ਦੀ ਪੁਰਾਣੇ ਜ਼ਮਾਨੇ 'ਚ। ਹੁਣ ਤਾਂ ਰੁਪਈਏ ਦੀ ਵੈਲਿਊ ਘੱਟ ਗਈ ਸਾਡੀਆਂ ਨੀਤੀਆਂ ਕਰਕੇ। ਸੋ ਸਾਧ ਸੰਗਤ ਜੀ, ਸਿੱਖ ਉਸ ਸਿੱਖ ਨੇ ਰੁਪਈਆ ਤੁੜਵਾਇਆ। ਹਾਂਜੀ,
ਆਦੇ ਟਕੇ ਰਾਖ ਨਿਜ ਪਾਸ,
ਉਹਨੇ ਅੱਧਾ ਰੁਪਈਆ ਆਪਣੇ ਕੋਲ ਰੱਖ ਲਿਆ, ਯਾਨੀ ਅੱਧੇ ਰੁਪਈਏ ਦੇ ਪੈਸੇ ਟਕੇ ਲਏ ਨਾ। ਪਹਿਲਾਂ ਟਕੇ, ਆਨੇ, ਧੇਲੀਆਂ ਇੱਦਾਂ ਹੁੰਦੇ ਸੀਗੇ, 94-98 ਦੇ ਆਪਣੇ ਹੁੰਦਿਆਂ ਵੀ ਹੋਈਆਂ, ਪਰ ਹੁਣ ਖਤਮ ਹੋ ਗਈਆਂ ਪੰਜਾਬ 'ਚੋਂ ਵੀ ਕੁਝ। ਅੱਧੇ ਰੁਪਈਏ ਦੇ ਪੈਸੇ ਉਹਨੇ ਆਪਣੀ ਜੇਬ 'ਚ ਰੱਖ ਲਏ ਦੇਵੀ ਦਾਸ ਨੇ, ਦੇਵੀ ਚੰਦ ਨੇ। ਹਾਂਜੀ,
ਅਰਧ ਲੈ ਹਿਤ ਗੁਰ ਅਰਦਾਸ,
ਅਤੇ ਸਾਧ ਸੰਗਤ ਜੀ, ਦੇਵੀ ਚੰਦ ਅੱਧੇ ਪੈਸੇ ਉਹਨੇ ਖਾਵੇ ਮਹਾਰਾਜ ਨੂੰ ਮੱਥਾ ਟੇਕ ਅਰਦਾਸ ਕਰਾ ਦਿਆ। ਗੁਰੂ ਇੱਕ ਰੁਪਈਏ ਦੇ ਵਿੱਚੋਂ ਅੱਧਾ ਰੁਪਈਆ ਸਮਝੋ ਮਹਾਰਾਜ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਵਾਸਤੇ ਉਹਨੇ ਹੱਥ 'ਚ ਫੜ ਲਿਆ। ਹਾਂਜੀ,
ਗੁਰ ਕਹਿ ਜਾਏ ਅਗਾਰੀ ਧਰੇ,
ਉਹ ਪੈਸੇ ਉਹ ਟਕੇ ਉਹਨੇ ਮਹਾਰਾਜ ਜੇ ਸਤਿਗੁਰੂ ਅਰਜਨ ਦੇਵ ਜੀ ਦੇ ਅੱਗੇ ਰੱਖ ਦਿੱਤੇ ਅੱਧੇ ਰੁਪਈਏ ਦੇ। ਹਾਂਜੀ,
ਹੱਥ ਬੰਦ ਕਰ ਬੈਠਣ ਕਰੇ,
ਹੱਥ ਬੰਦ ਕੇ ਹੱਥ ਜੋੜ ਕੇ ਦੇਵੀ ਚੰਦ ਬੈਠ ਗਿਆ। ਹਾਂਜੀ,
ਸ੍ਰੀ ਅਰਜਨ ਅਵਲੋਕ ਉਚਾਰੀ,
ਤੇ ਗੁਰੂ ਅਰਜਨ ਦੇਵ ਜੀ ਉਹ ਅੱਧੇ ਰੁਪਈਏ ਦੇ ਟਕੇ ਵੇਖ ਕੇ ਬੋਲੇ,
ਭਾਈ ਬੁੱਢਾ ਲਿਹੋ ਨਿਹਾਰੀ,
ਲਓ ਬਾਬਾ ਬੁੱਢਾ ਸਾਹਿਬ ਜੀ ਵੇਖ ਲਓ, ਆ ਵੇਖੋ ਅੱਧੀ ਭੇਟਾ ਆ ਗਈ ਹੈ। ਹਾਂਜੀ,
ਪੂਰਨ ਤਾਲ ਸਕਲ ਵਿਦ ਹੋਏ,
ਹਾਂ ਸਰੋਵਰ ਗੁਰੂ ਦਾ ਸਮਾਂ ਪਾ ਕੇ ਪੂਰਨ ਹੋਵੇਗਾ। ਹਾਂਜੀ,
ਹਿਰਦੇ ਹਮਾਰੇ ਆਏ ਨਾ ਕੋਏ,
ਸਾਡੇ ਮਨ ਵਿੱਚ ਇਉਂ ਲੱਗਦਾ ਅਜੇ ਭੇਟਾ ਅੱਧੀ ਆਈ ਹੈ, ਅੱਧਾ ਬਣੇਗਾ। ਆਖੋ ਸਤਨਾਮ ਸ੍ਰੀ ਵਾਹਿਗੁਰੂ, ਅਜੇ ਅੱਧਾ ਬਣੇਗਾ, ਸਾਡੇ ਹੁੰਦਿਆਂ ਪੂਰਾ ਨਹੀਂ ਹੋਵੇਗਾ। ਹਾਂਜੀ,
ਆਦਿ ਭੇਟ ਪ੍ਰਥਮ ਹੀ ਆਈ,
ਅੱਧੀ ਭੇਟਾ ਪਹਿਲਾਂ ਹੀ ਆ ਗਈ ਹੈ,
ਆਦੋ ਰਹੇ ਇਹੀ ਲਖ ਪਾਈ,
ਸਾਡੇ ਹੁੰਦਿਆਂ ਅੱਧਾ ਰਹੇਗਾ, ਫਿਰ ਸਮਾਂ ਆਵੇਗਾ, ਸਾਡੇ ਸਿੰਘ ਰਾਜੇ ਹੋਣਗੇ। ਆਖੋ ਸਤਨਾਮ ਸ੍ਰੀ ਵਾਹਿਗੁਰੂ, ਮਹਾਰਾਜ ਕਹਿੰਦੇ ਸਾਡਾ ਖਾਲਸਾ ਪੰਥ ਹੋਵੇਗਾ, ਸਿੰਘ ਯੋਧੇ ਹੋਣਗੇ, ਆ ਕੇ ਫਿਰ ਸਰੋਵਰ ਪੂਰਾ ਕਰਨਗੇ। ਸਾਧ ਸੰਗਤ ਜੀ, ਗੁਰੂ ਸਾਹਿਬ ਦਾ ਬਚਨ ਕਿਵੇਂ ਪੂਰਾ ਹੋਇਆ ਕਿ ਸਰੋਵਰ ਤਰਨ ਤਾਰਨ ਸਾਹਿਬ ਦੇ ਲਈ ਜਿਹੜੀਆਂ ਇੱਟਾਂ ਤਿਆਰ ਕੀਤੀਆਂ, ਆਵੇ ਜਿਹਨੂੰ ਕਹਿੰਦੇ ਆਪਾਂ, ਆਵੇ ਸੀ ਲਾਏ ਹੋਏ, ਇੱਟਾਂ ਤਿਆਰ ਹੋ ਗਈਆਂ। ਉਧਰੋਂ ਇੱਕ ਸਾਧ ਸੰਗਤ ਜੀ ਮੁਸਲਮਾਨ ਖਾਨ ਸੀਗਾ ਨੂਰਦੀਨ, ਉਹਦੇ ਪੁੱਤਰ ਨੇ ਆਪਣੇ ਪਿਓ ਦੇ ਨਾਂ 'ਤੇ ਸਰਾਂ ਬਣਾਈ। ਤਰਨ ਤਾਰਨ ਸਾਹਿਬ ਤੋਂ ਕੋਈ 5-6 ਮੀਲ ਹੋਣੀ ਉਹ ਝਵਾਲ ਨੂੰ ਜਿਹੜਾ ਰਸਤਾ ਜਾਂਦਾ ਹੈ, ਉਹਦੇ ਉੱਤੇ ਉਹਨੂੰ ਕਹਿੰਦੇ ਨੇ ਨੂਰ ਦੀਨ ਦੀ ਸਰਾਂ। ਜਿਹੜਾ ਸਾਧ ਸਿੰਘ ਜੀ ਕਲਕੱਤੇ ਤੋਂ ਲੈ ਕੇ ਪਿਸ਼ਾਵਰ ਤੱਕ ਜੀ ਟੀ ਰੋਡ ਬਣਿਆ ਨਾ, ਸ਼ੇਰਸ਼ਾਹ ਸੂਰੀ ਮਾਰਗ, ਉਹ ਪਹਿਲਾਂ ਉੱਥੋਂ ਦੀ ਲੰਘਦਾ ਸੀ। ਉਹੀ ਪੁਰਾਣੀ ਸੜਕ ਉਹ ਸੀ ਜੀ ਟੀ ਰੋਡ, ਹੁਣ ਉਹ ਅੰਮ੍ਰਿਤਸਰ ਵਾਲੇ ਪਾਸੇ ਜਾਂਦੀ ਹੈ ਜਲੰਧਰ ਤੋਂ। ਪਹਿਲਾਂ ਉਹ ਕਪੂਰਥਲਾ, ਜਲੰਧਰ ਕਪੂਰਥਲਾ, ਗੋਂਦਵਾਲ ਸਾਹਿਬ ਦਾ ਪੱਤਣ, ਉੱਥੋਂ ਤਰਨ ਤਾਰਨ ਸਾਹਿਬ, ਝਬਾਲ, ਲਾਹੌਰ, ਇੱਦਾਂ ਜਾਂਦੀ ਸੀ ਸੜਕ। ਹੁਣ ਵੀ ਉਹ ਜਿਹੜੇ ਪੁਰਾਣੇ ਪੁਰਾਣੇ ਵੱਡੇ ਵੱਡੇ ਬੁਰਜ ਬਣੇ ਨਾ ਜੀ ਟੀ ਰੋਡ ਦੇ, ਉਹ ਉੱਥੇ ਦੀ ਮਿਲਦੇ ਤੁਹਾਨੂੰ, ਤਰਨ ਤਾਰਨ, ਉਹ ਇੱਧਰੋਂ ਨਹੀਂ ਮਿਲਦੇ। ਜਲੰਧਰ ਤੋਂ ਅੰਮ੍ਰਿਤਸਰ ਜਾਇਆ ਨਹੀਂ ਮਿਲਦੇ, ਜਲੰਧਰ ਤੋਂ ਤਰਨ ਤਾਰਨ ਸਾਹਿਬ ਆਇਆ ਗੋਇੰਦਵਾਲ ਸਾਹਿਬ ਜਾਓ ਫਿਰ ਉਹ ਮਿਲਦੇ। ਤਾਂ ਮਤਲਬ ਵੀ ਸੜਕ ਇੱਧਰ ਹੁੰਦੀ ਸੀ ਪੁਰਾਣੀ, ਇਤਿਹਾਸ ਵੀ ਇੱਧਰ ਹੀ ਬੋਲਦਾ ਸਾਰਾ। ਉਹ ਨੂਰਦੀਨ ਦੀ ਸਰਾਂ ਨੇ ਬਣਾਈ ਮੁਸਲਮਾਨ ਨੇ, ਅਤੇ ਬੜਾ ਵੱਡਾ ਰਾਜਾ ਸੀਗਾ, ਨਵਾਬ ਸੀ, ਅਤੇ ਸਿੱਖਾਂ ਨੂੰ ਆ ਕੇ ਕਹਿਣ ਲੱਗਾ ਇੱਟਾਂ ਵੇਚ ਦਿਓ। ਸਿੱਖਾਂ ਨੇ ਆਖਿਆ ਇੱਟਾਂ ਗੁਰੂ ਕੇ ਸਰੋਵਰ ਦੀਆਂ ਅਸੀਂ ਨਹੀਂ ਵੇਚ ਸਕਦੇ, ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਾਲਕ ਸੇਵਾ ਕਰਾ ਰਹੇ ਨੇ, ਅਸੀਂ ਸੇਵਾ ਕਰ ਰਹੇ ਹਾਂ, ਅਸੀਂ ਨਹੀਂ ਵੇਚ ਸਕਦੇ ਇੱਟਾਂ, ਗੁਰੂ ਦੇ ਸਰੋਵਰ ਦੀਆਂ ਇੱਟਾਂ ਨਹੀਂ ਵੇਚਣੀਆਂ। ਕਹਿੰਦਾ ਵੇਚਦੇ ਹੋ ਤਾਂ ਵੀ ਠੀਕ ਆ, ਨਹੀਂ ਚੁੱਕ ਕੇ ਤਾਂ ਮੈਂ ਲੈ ਜਾਣੀ। ਜ਼ਬਰਦਸਤੀ ਚੁੱਕ ਕੇ ਲੈ ਗਏ ਸਰੋਵਰ ਦੀਆਂ ਇੱਟਾਂ ਜਿਹੜੀਆਂ ਬਣਾਈਆਂ ਸੀ ਤਰਨ ਤਾਰਨ ਸਾਹਿਬ ਨੂੰ ਪੱਕਾ ਕਰਨ ਲਈ, ਚੁੱਕ ਕੇ ਉਹ ਲੈ ਗਿਆ। ਉਹਨੇ ਨੂਰਦੀਨ ਦੀ ਸਰਾਂ ਬਣਾ ਲਈ, ਹੁਣ ਰਾਜ ਸੀਗਾ। ਜ਼ਬਰ ਧੱਕਾ ਕੀਤਾ ਉਹਨੇ, ਜ਼ਬਰ ਕੀਤਾ, ਧੱਕਾ ਕੀਤਾ, ਅਤੇ ਗੁਰੂ ਸਾਹਿਬ ਨੂੰ ਸਿੱਖਾਂ ਨੇ ਆਖਿਆ ਮਹਾਰਾਜ ਜ਼ਾਲਮ ਸਰਕਾਰ, ਸਾਡਾ ਕੋਈ ਜ਼ੋਰ ਨਹੀਂ ਚੱਲਿਆ, ਇੱਟਾਂ ਚੁੱਕ ਕੇ ਲੈ ਗਏ। ਮਹਾਰਾਜ ਕਹਿੰਦੇ ਸਾਡੇ ਸਿੰਘ ਆਉਣਗੇ, ਸਮਾਂ ਆਵੇਗਾ, ਤੇਗ ਦੇ ਬਲ ਨਾਲ ਨੂਰਦੀਨ ਦੀਆਂ ਜੜ੍ਹਾਂ ਵੀ ਪੁੱਟ ਕੇ ਲਿਆਉਣਗੇ। ਜੱਸਾ ਸਿੰਘ ਜੀ ਰਾਮਗੜ੍ਹੀਆ ਸਰਦਾਰ ਜਦੋਂ ਇੱਥੇ ਆਏ, ਮਹਾਰਾਜ ਦੇ ਸੱਚੇ ਪਾਤਸ਼ਾਹ ਦੇ ਬਚਨ ਤੋਂ 150 ਸਾਲ ਬਾਅਦ, ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਤੋਂ 150 ਸਾਲ ਬਾਅਦ ਬਚਨ ਪੂਰਾ ਹੋਇਆ। ਬਾਬਾ ਜੱਸਾ ਸਿੰਘ ਜੀ ਰਾਮਗੜ੍ਹੀਏ ਨੇ ਜਾ ਕੇ ਸਾਰੀ ਖੇਡ ਦਿੱਤੀ ਸਰਾਂ, ਲਿਆ ਕੇ ਇੱਟਾਂ ਸਾਰੀਆਂ, ਤਰਨ ਤਾਰਨ ਸਾਹਿਬ ਸਰੋਵਰ ਪੱਕਾ ਕਰ। ਫਿਰ ਹੋਰ ਮਹਾਰਾਜ ਸ਼ੇਰੇ ਪੰਜਾਬ ਰਣਜੀਤ ਸਿੰਘ ਜੀ ਨੇ ਦਰਬਾਰ ਬਣਾ ਦਿੱਤਾ। ਮਹਾਰਾਜਾ ਨੌ ਨੌ ਨਿਹਾਲ ਸਿੰਘ ਜੀ ਆਏ, ਮਹਾਰਾਜਾ ਰਣਜੀਤ ਸਿੰਘ ਦੇ ਪੋਤਰੇ, ਉਹਨਾਂ ਨੇ ਬੁੰਗਾ ਬਣਾ ਦਿੱਤਾ। ਤਰਨ ਤਾਰਨ ਸਰੋਵਰ ਦੇ ਲਾਗੇ ਬੁੰਗਾ ਹੈ ਨਾ ਬੜਾ ਵੱਡਾ, ਦੂਰੋਂ ਤਰਨ ਤਾਰਨ ਸਾਹਿਬ ਦੇ ਦਰਸ਼ਨ ਉਸ ਬੁੰਗੇ ਤੋਂ ਹੋ ਜਾਂਦੇ, ਜਿਵੇਂ ਬਾਬਾ ਟੱਲ ਸਾਹਿਬ ਤੋਂ ਅੰਮ੍ਰਿਤਸਰ ਦੀ ਪਛਾਣ ਹੈ। ਇੱਦਾਂ ਸ੍ਰੀ ਤਰਨ ਤਾਰਨ ਸਾਹਿਬ ਵੀ ਸਰੋਵਰ ਦੇ ਕਿਨਾਰੇ 'ਤੇ ਮਹਾਰਾਜਾ ਨੌ ਨਿਹਾਲ ਸਿੰਘ ਜੀ ਸ਼ੇਰੇ ਪੰਜਾਬ ਦੇ ਪੋਤਰੇ, ਉਹਨਾਂ ਦਾ ਸਾਧ ਸੰਗਤ ਜੀ ਬਣਾਇਆ ਹੋਇਆ ਬੁੰਗਾ ਵੀ ਹੈ। ਆਲੀਸ਼ਾਨ ਬਣ ਗਿਆ ਦਰਬਾਰ ਤਰਨ ਤਾਰਨ ਸਾਹਿਬ, ਪਰ ਗੁਰੂ ਅਰਜਨ ਦੇਵ ਜੀ ਦੇ ਸਮੇਂ ਸਰੋਵਰ ਹੀ ਸ਼ੁਰੂ ਹੋਇਆ ਸੀ। ਸੱਚੇ ਪਾਤਸ਼ਾਹ ਕਹਿੰਦੇ ਬਾਬਾ ਬੁੱਢਾ ਜੀ ਭੇਟਾ ਅੱਧੀ ਆਈ ਹੈ, ਅੱਧੀ ਸੇਵਾ ਸਾਡੇ ਹੁੰਦਿਆਂ ਹੋਣੀ ਹੈ, ਅੱਧੀ ਸੇਵਾ ਸਾਡੇ ਤੋਂ ਬਾਅਦ ਸਾਡਾ ਪੰਥ ਕਰੇਗਾ, ਫਿਰ ਪੂਰਾ ਹੋ ਜਾਏਗਾ। ਹਾਂਜੀ,
ਪੁਰਸ਼ੋਤਮ ਕੀ ਜਥਾ ਰਜਾਏ,
ਜਿਵੇਂ ਪਰਮੇਸ਼ਰ ਦੀ ਮਰਜ਼ੀ ਹੈ, ਅਕਾਲ ਪੁਰਖ ਨਿਰੰਕਾਰ ਵਾਹਿਗੁਰੂ ਜੀ ਨੂੰ ਜਿੱਦਾਂ ਮਨਜ਼ੂਰ ਹੈ ਉੱਦਾਂ ਹੀ ਹੋਣਾ। ਤੋ ਅਸੀਂ ਹੁਣ ਸੇਵਾ ਕਰਾ ਰਹੇ ਹਾਂ, ਸ਼ੁਰੂ ਪੂਰੀ ਨਹੀਂ ਹੋਣੀ ਸਾਡੇ ਹੁੰਦਿਆਂ, ਪੂਰੀ ਖਾਲਸਾ ਪੰਥ ਕਰੇਗਾ। ਹਾਂਜੀ,
ਹੋਏ ਤਥਾ ਨਹਿ ਅਪਰ ਅਪਾਏ,
ਹੋਣਾ ਤਾਂ ਉਹੀ ਹੈ ਜੋ ਮਹਾਰਾਜ ਪਰਮੇਸ਼ਰ ਨੂੰ ਮਨਜ਼ੂਰ ਹੈ, ਉਹਦੇ ਹੁਕਮ ਤੋਂ ਬਿਨਾਂ ਪਤਾ ਨਹੀਂ ਹਿੱਲ ਸਕਦਾ। ਹਾਂਜੀ,
ਕਰ ਅਰਦਾਸ ਤੇ ਹਾਵਲ ਕੇਰੀ,
ਸੋ ਬਾਬਾ ਬੁੱਢਾ ਸਾਹਿਬ ਜੀ ਨੇ ਅਰਦਾਸ ਕਰ ਦਿੱਤੀ, ਕੜਾਹ ਪ੍ਰਸ਼ਾਦ ਨੂੰ ਭੋਗ ਲਾ ਦਿੱਤਾ। ਹਾਂਜੀ,
ਸਿਮਰੇ ਸਭ ਸਤ ਗੁਰ ਤਿਸ ਬੇਰੀ,
ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ ਨੇ ਗਲ ਪੱਲੂ ਪਾ ਕੇ ਸ੍ਰੀ ਗੁਰੂ ਨਾਨਕ ਦੇਵ ਜੀ, ਧੰਨ ਗੁਰੂ ਅੰਗਦ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ, ਸਤਿਗੁਰੂ ਅਮਰਦਾਸ ਸਾਹਿਬ ਜੀ, ਸਤਿਗੁਰੂ ਰਾਮਦਾਸ ਸਾਹਿਬ ਜੀ ਅਤੇ ਹਾਜ਼ਰ ਹਜ਼ੂਰ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਦੇ ਚਰਨਾਂ 'ਚ ਅਰਦਾਸ ਕੀਤੀ। ਹਾਂਜੀ,
ਕਰਿਆ ਮਹੂਰਤ ਖਨਨ ਲਗਾਏ,
ਅਤੇ ਬਾਬਾ ਬੁੱਢਾ ਜੀ ਅਤੇ ਗੁਰੂ ਅਰਜਨ ਦੇਵ ਜੀ ਹੱਥ 'ਚ ਕਈਆਂ ਫੜ ਕੇ ਟੱਕ ਲਾ ਦਿੱਤਾ। ਪਹਿਲਾਂ ਹੀ ਕਈ ਬਾਬਾ ਬੁੱਢਾ ਜੀ ਨੇ ਮਾਰੀ ਗੁਰੂ ਅਰਜਨ ਸਾਹਿਬ ਨੇ, ਅਤੇ ਇਸ ਤਰ੍ਹਾਂ ਫਿਰ ਜਦੋਂ ਟੱਕ ਲਾ ਤਾ ਨਾ, ਸੰਗਤਾਂ ਉਡੀਕ ਰਹੀਆਂ ਸੀ, ਕਈਆਂ ਲੈ ਕੇ ਪਿੰਡਾਂ ਦੇ ਸਿੱਖ ਖੜ੍ਹੇ ਸਨ, ਫਟਾਫਟ ਖੁਦਾਈ ਸ਼ੁਰੂ ਹੋ ਗਈ, ਪੁੱਟਣ ਲੱਗ ਪਏ, ਹਜ਼ਾਰਾਂ ਸੰਗਤਾਂ ਮਿੱਟੀ ਪੁੱਟਦੀਆਂ ਨੇ, ਹਜ਼ਾਰਾਂ ਹੀ ਸਰੋਵਰ ਦੇ ਵਿੱਚੋਂ ਟੋਕਰੀਆਂ 'ਚ ਭਰ ਭਰ ਕੇ ਬਾਹਰ ਸਿੱਟ ਦੀਆਂ ਨੇ। ਹਾਂਜੀ,
ਸਿੱਖ ਮਿਹਨਤੀ ਨਰ ਸਮਦਾਏ,
ਮਿਹਨਤੀ ਸਿੱਖ ਵੀ ਲੱਗ ਗਏ, ਜਿਹੜੇ ਦਿਹਾੜੀਦਾਰ ਸਨ, ਮਜ਼ਦੂਰ ਸਨ, ਉਹ ਵੀ ਲੱਗ ਗਏ, ਅਤੇ ਜਿਹੜੇ ਸਿੱਖ ਪ੍ਰੇਮੀ ਸੇਵਾ ਕਰਨ ਵਾਲੇ, ਫਰੀਜ ਸੇਵਾ ਕਰਨ ਵਾਲੇ, ਨਿਸ਼ਕਾਮ ਸੇਵਾ ਕਰਨ ਵਾਲੇ, ਉਹ ਵੀ ਲੱਗ ਗਏ। ਗੁਰੂ ਸਾਹਿਬ ਕੋਲ ਸਭ ਤਰ੍ਹਾਂ ਦੇ ਆਉਂਦੇ ਸੀ, ਜਿਹੜੇ ਨਿਸ਼ਕਾਮ ਸੇਵਾ ਕਰਨ ਵਾਲੇ, ਪਿੰਡਾਂ 'ਚ ਕੰਮ ਕਰਦੇ, ਖੇਤੀਬਾੜੀ ਕਰਨ ਵਾਲੇ ਕਿਸਾਨ ਲੋਕ, ਤਗੜੇ ਹੁੰਦੇ ਕੰਮ ਕਾਰ ਕਰਨ ਨੂੰ। ਕਾਰ ਸੇਵਾ ਹੁਣ ਵੀ ਸਾਧ ਸੰਗਤ ਦੀ ਪੰਜਾਬ ਵਿੱਚ ਚੱਲਦੀ ਹੈ। ਦੋਵੇਂ ਤਰ੍ਹਾਂ ਦੇ ਸਿੱਖ ਸੇਵਾ ਕਰਦੇ ਆ। ਪਿੰਡਾਂ ਵਾਲੇ ਸਿੱਖ ਤਗੜੇ ਹੁੰਦੇ ਆ ਸਰੀਰ ਕਰਕੇ, ਉਹ ਹੱਥਾਂ ਨਾਲ ਮਿੱਟੀ ਪੱਟਣੀ, ਕਾਰ ਸੇਵਾ ਕਰਨੀ ਕਰਦੇ ਆ। ਸ਼ਹਿਰਾਂ ਵਾਲੇ ਸਿੱਖ ਮਹਾਰਾਜ ਦੀ ਮਾਇਆ ਦਿੱਤੀ ਹੁੰਦੀ, ਉਹ ਮਾਇਆ ਨਾਲ ਸੇਵਾ ਬਹੁਤ ਕਰ ਜਾਂਦੇ ਆ। ਅਤੇ ਗੁਰੂ ਸਾਹਿਬ ਦੇ ਸਿੱਖ ਸਾਰੇ ਹੀ ਪਿਆਰ ਵਾਲੇ, ਪਿੰਡਾਂ ਵਾਲੇ ਵੀ, ਸ਼ਹਿਰਾਂ ਵਾਲੇ ਵੀ ਸੇਵਾ 'ਚ ਲੱਗ ਗਏ ਆ ਕੇ। ਹਾਂਜੀ,
ਤੀਰਥ ਕੀ ਸੋ ਹੋਣ ਲੱਗ ਕਾਰੀ,
ਸ੍ਰੀ ਤਰਨ ਤਾਰਨ ਸਾਹਿਬ ਜੀ ਦੀ ਕਾਰ ਸੇਵਾ ਹੋਣ ਲੱਗ ਪਈ।
ਕਾਰੀਗਰ ਬੁਲਾਏ ਮਤ ਭਾਰੀ,
ਕਾਰੀਗਰਾਂ ਨੂੰ ਬੁਲਾ ਲਿਆ ਮਹਾਰਾਜ ਨੇ ਸਿਆਣਿਆਂ ਨੂੰ, ਵੀ ਇੱਦਾਂ ਇੱਦਾਂ ਬਿਲਡਿੰਗਾਂ ਬਣਾਉਣੀਆਂ ਨੇ, ਗੁਰੂ ਕੇ ਸਥਾਨ ਬਣਨੇ ਨੇ, ਸਰੋਵਰ ਬਣਨਾ ਹੈ, ਮਿਸਤਰੀ ਵੀ ਚਾਹੀਦੇ ਹੈ, ਇੱਟਾਂ ਬਣਾਉਣ ਵਾਸਤੇ ਘੁਮਿਆਰ ਜਿਹੜੇ ਹੁੰਦੇ, ਇਹ ਬਰਾਦਰੀ ਬਹੁਤ ਕੰਮ ਕਰਦੀ ਸੀ। ਗੁਰੂ ਸਾਹਿਬ ਜੀ ਮਹਾਰਾਜ ਦੇ ਸਮੇਂ ਗੁਰੂ ਰਾਮਦਾਸ ਜੀ ਨੇ ਲਾਹੌਰ ਤੋਂ ਸੱਦੇ ਸੀ ਘੁਮਿਆਰ, ਅੰਮ੍ਰਿਤਸਰ ਇੱਕ ਮਹੱਲਾ ਹੀ ਉਹਨਾਂ ਦਾ ਬਹੁਤ ਵੱਡਾ, ਹਜ਼ਾਰਾਂ ਦਾ ਚ ਪਰਿਵਾਰ ਰਹਿੰਦੇ ਅੰਮ੍ਰਿਤਸਰ ਘੁਮਿਆਰਾਂ ਦੇ, ਲਾਹੌਰ ਤੋਂ ਆਏ ਹੋਏ। ਉਹਨਾਂ ਨੂੰ ਬੁਲਾਇਆ ਵੀ ਤੁਸੀਂ ਭੱਠੇ ਲਾ ਦਿਓ, ਇੱਟਾਂ ਤਿਆਰ ਕਰੋ। ਹਾਂਜੀ,
ਈਟਨ ਕੇ ਆਵੇ ਲਗਵਾਏ,
ਘੁਮਿਆਰ ਸਿੱਖਾਂ ਨੇ ਇੱਟਾਂ ਦੇ ਆਵੇ ਲਾ ਦਿੱਤੇ।
ਚੂਨਾ ਤਿਆਰ ਕਰੇ ਸਮਦਾਏ,
ਫਿਰ ਚੂਨਾ ਤਿਆਰ ਕਰਨ ਵਾਲਿਆਂ ਨੇ ਚੂਨਾ ਤਿਆਰ ਕਰਨਾ ਸ਼ੁਰੂ ਕਰ, ਚੂਨੇ ਨੂੰ ਪੀਸ ਪੀਸ ਕੇ ਬਹੁਤ ਬਰੀਕ ਕਰਦੇ, ਆਟੇ ਤਰ੍ਹਾਂ ਪੀਸਦੇ, ਖਰਾਸ ਵਿੱਚ ਉਹਨੂੰ ਪੀਸਣਾ, ਫਿਰ ਉਹਦੇ 'ਚ ਰੋੜ ਜਿਹੜੇ ਨੇ ਉਹ ਲਿਆ ਲਿਆ ਕੇ ਸਾੜਨੇ, ਸਾੜ ਕੇ ਰੋੜਾਂ ਨੂੰ ਫਿਰ ਪੀਸ ਕੇ ਉਹਨਾਂ ਨੂੰ ਵਿੱਚ ਪਾਉਣਾ, ਵਿੱਚ ਸਣੀ ਪਾਣੀ, ਵਿੱਚ ਮਾਂਹ ਦੀ ਦਾਲ ਪਾਣੀ। ਸਰੋਵਰ ਦੇ 'ਚ ਜਿਹੜਾ ਚੂਨਾ ਲੱਗਣਾ ਨਾ, ਉਹ ਆਮ ਨਹੀਂ ਹੁੰਦਾ, ਪਾਣੀ 'ਚ ਰਹਿਣਾ ਇੱਟਾਂ ਨੇ ਮਾੜਾ ਮੋਟਾ ਅਤੇ ਉੱਥੇ ਖੁਰ ਜਾਂਦਾ। ਐਸੀ ਚੀਜ਼ ਬਣਾਉਣੀ ਜਿਹੜੀ ਸਦੀਆਂ ਤੱਕ ਰਹੇ। ਇਸ ਕਰਕੇ ਸਿੱਖ ਜਿਹੜੇ ਉਹ ਪ੍ਰੇਮ ਨਾਲ ਕੋਈ ਚੂਨਾ ਪੀਸਦਾ ਹੈ, ਕੋਈ ਇੱਟਾਂ ਤਿਆਰ ਕਰਦਾ ਹੈ, ਕੋਈ ਇੱਟਾਂ ਲਈ ਵਧੀਆ ਮਿੱਟੀ ਕੱਢ ਕੇ, ਕਿਉਂ ਆਮ ਮਿੱਟੀ ਜਿਹੜੀ ਹੁੰਦੀ ਹੈ ਉਹ ਨਹੀਂ, ਚੀਕਣੀ ਮਿੱਟੀ ਲਿਆਉਂਦੇ ਨੇ, ਚੀਕਣੀ ਮਿੱਟੀ ਦੀਆਂ ਇੱਟਾਂ ਤਿਆਰ ਕਰਦੇ। ਹਾਂਜੀ,
ਤਾਲ ਵਿਸਾਲ ਅਰੰਭਨ ਕੀਨਾ,
ਬਹੁਤ ਵੱਡਾ ਸਰੋਵਰ। ਸਿੱਖ ਪੰਥ ਦੇ ਕੁਝ ਸਰੋਵਰ ਇਤਿਹਾਸੀ ਸਰੋਵਰ ਹਨ, ਜਿਵੇਂ ਅੰਮ੍ਰਿਤਸਰ ਦੇ ਪੰਜ ਸਰੋਵਰ, ਨਨਕਾਣੇ ਸਾਹਿਬ ਦਾ ਨਾਨਕਸਰ ਸਰੋਵਰ ਜਿਹੜਾ ਰਾਏ ਬੁਲਾਰ ਨੇ ਬਣਵਾਇਆ ਸੀ ਗੁਰੂ ਨਾਨਕ ਦੇਵ ਜੀ ਵਾਸਤੇ ਪਹਿਲਾਂ, ਫਿਰ ਮਹਾਰਾਜ ਗੁਰੂ ਰਾਮਦਾਸ ਦੇ ਅੰਮ੍ਰਿਤਸਰ ਦਾ ਸਰੋਵਰ, ਅੰਮ੍ਰਿਤਸਰ, ਸੰਤੋਖਸਰ, ਵਿਵੇਕਸਰ, ਕੌਲਸਰ, ਸੰਤੋਖਸਰ, ਇਹ ਸਰੋਵਰ ਰਾਮਸਰ, ਪੰਜ ਸਰੋਵਰ ਨੇ ਅੰਮ੍ਰਿਤਸਰ ਵਿੱਚ। ਅਤੇ ਮੁਕਤਸਰ ਦਾ ਸਰੋਵਰ ਦਸਵੇਂ ਪਾਤਸ਼ਾਹ ਦੇ ਸਮੇਂ, ਸਭ ਤੋਂ ਵੱਡਾ ਸਰੋਵਰ ਤਰਨ ਤਾਰਨ ਸਾਹਿਬ, ਦੂਜੇ ਨੰਬਰ 'ਤੇ ਮੁਕਤਸਰ ਸਰੋਵਰ ਦੀ ਚੜਾਈ ਲੰਬਾਈ ਹੈ, ਤੀਜੇ ਨੰਬਰ 'ਤੇ ਲੰਬਾਈ ਚੜਾਈ ਦੇ ਪੱਖ ਤੋਂ ਸ੍ਰੀ ਅੰਮ੍ਰਿਤਸਰ ਸਾਹਿਬ ਹੈ, ਪਰ ਪਦਵੀ ਸ੍ਰੀ ਅੰਮ੍ਰਿਤਸਰ ਦੀ ਵੱਡੀ ਹੈ ਸਾਰਿਆਂ ਤੋਂ। ਸਰੋਵਰ ਸਾਰੇ ਸਰੋਵਰਾਂ 'ਚੋਂ ਸ਼੍ਰੋਮਣੀ, ਡਿੱਠੇ ਸਭੇ ਥਾਮ, ਨਹੀਂ ਤੁਧ ਜੇਹਿਆ, ਬਧੋ ਪੁਰਖ ਵਿਧਾਤੇ ਤਾਂ ਤੂੰ ਸੋਹਿਆ, ਵਸਦੀ ਸਘਨ ਅਪਾਰ ਅਨੂਪ ਰਾਮਦਾਸਪੁਰ ਹਰਿਹਾ, ਨਾਨਕ ਕਸਮਲ ਜਾਏ ਨਾਇ ਰਾਮਦਾਸ। ਤਰਨ ਤਾਰਨ ਸਾਹਿਬ ਦੀ ਸੇਵਾ ਸ਼ੁਰੂ, ਜਿਹੜਾ ਸਭ ਤੋਂ ਵੱਡਾ ਸਰੋਵਰ, 990 ਫੁੱਟ ਸਾਧ ਸੰਗਤ ਦੀ ਚੜ੍ਹਾਈ ਹੈ ਅਤੇ 1000 ਫੁੱਟ ਲੰਬਾਈ ਹੈ ਸਰੋਵਰ ਦੀ, 990 ਫੁੱਟ ਚੜ੍ਹਾਈ ਹੈ, 1000 ਫੁੱਟ ਦੀ ਲੰਬਾਈ ਹੈ। ਸ੍ਰੀ ਅੰਮ੍ਰਿਤਸਰ ਦੀ 490 ਫੁੱਟ ਚੜ੍ਹਾਈ ਹੈ ਅਤੇ 500 ਫੁੱਟ ਲੰਬਾਈ ਹੈ, ਯਾਨੀ ਡਬਲ ਹੈ ਸਰੋਵਰ ਤਰਨ ਤਾਰਨ ਸਾਹਿਬ ਵਾਲਾ। ਹਾਂਜੀ,
ਮਨੋ ਮਾਨਸਰ ਹੋਏ ਨਵੀਨਾ,
ਇਹ ਮਾਨੋ ਨਵਾਂ ਮਾਨ ਸਰੋਵਰ ਬਣੇਗਾ, ਜਿਵੇਂ ਮਾਨ ਸਰੋਵਰ ਹੈ ਨਾ ਝੀਲ ਤਿੱਬਤ ਵੱਲ ਉੱਤੇ ਚਾਈਨਾ ਦੇ ਬਾਰਡਰ 'ਤੇ ਉੱਧਰ ਹੈ, ਉਹ ਬੜੀ ਪੁਰਾਤਨ ਝੀਲ ਆ, ਉੱਥੇ ਅੱਜ ਕੱਲ੍ਹ ਹੈਲੀਕਾਪਟਰਾਂ 'ਤੇ ਲੋਕ ਜਾਂਦੇ। ਪਹਿਲਾਂ ਰਿਸ਼ੀ ਮੁਨੀ ਸਾਧੂ ਸੰਤ ਉੱਥੇ ਤਪ ਕਰਨ ਜਾਂਦੇ ਸੀ। ਕਹਿੰਦੇ ਧਰਤੀ ਉੱਤੇ ਗੁਰੂ ਅਰਜਨ ਦੇਵ ਜੀ ਨੇ ਮਾਨ ਸਰੋਵਰ ਬਣਾ ਤਾ, ਸ੍ਰੀ ਤਰਨ ਤਾਰਨ ਸਾਹਿਬ। ਹਾਂਜੀ,
ਸ਼ਿਲਪੀ ਲਗੇ ਚਨਨ ਚਨਨ ਸੰਪਾਨ,
ਪੌੜੀਆਂ ਦੀ ਚਿਣਾਈ ਸ਼ੁਰੂ ਹੋ ਗਈ, ਖੁਦਾਈ ਹੋਈ। ਇੱਕ ਪਾਸਿਓਂ ਖੁਦਾਈ ਕਰੀ ਜਾਂਦੇ ਆ, ਸਿੱਖ ਮਿੱਟੀ ਕੱਢੀ ਜਾਂਦੇ ਆ, ਅਤੇ ਦੂਜੇ ਪਾਸੇ ਸਿੱਖ ਜਿਹੜੇ ਨੇ ਚਿਣਾਈ ਕਰੀ ਜਾਂਦੇ ਆ, ਪੱਕੀਆਂ ਪੌੜੀਆਂ ਬਣਾ ਰਹੇ ਨੇ। ਹਾਂਜੀ,
ਲਾਭ ਹੈ ਚੂਨੋ ਈਟ ਮਹਾਨ,
ਚੂਨਾ ਲਾ ਕੇ ਇੱਟਾਂ ਲਾਉਂਦੇ ਨੇ, ਚੂਨੇ ਨਾਲ ਇੱਟਾਂ ਦੀ ਚਿਣਾਈ ਮਜ਼ਬੂਤ ਹੁੰਦੀ ਹੈ। ਬਹੁਤ ਵਧੀਆ ਤਰੀਕੇ ਨਾਲ ਸਿੱਖ ਲੱਗੇ ਨੇ ਕੰਮ ਕਰਨ।
ਕਹਿਓ ਮਸੰਦਨ ਸੋ ਗੁਰ ਬੈਨ,
ਮਹਾਰਾਜ ਨੇ ਮਸੰਦਾਂ ਨੂੰ ਹੁਕਮ ਦਿੱਤਾ ਹੈ। ਹਾਂਜੀ,
ਕਰਵਾਵੋ ਕਾਰਜ ਸ਼ੁਭ ਦੈਨ,
ਬਈ ਚੰਗਾ ਕੰਮ ਕਰਾਉਣਾ, ਵਧੀਆ, ਕੋਈ ਸਰਫਾ ਨਹੀਂ ਕਰਨਾ, ਕੋਈ ਕਿਸੇ ਤਰ੍ਹਾਂ ਦਾ ਢਿੱਲਾ ਪਹਿਰਾ ਨਹੀਂ ਰੱਖਣਾ, ਵਧੀਆ ਤੋਂ ਵਧੀਆ ਇੱਟਾਂ ਚੂਨਾ ਸਮਾਨ ਸਾਰਾ ਲਾਉਣਾ। ਮਿਸਤਰੀਆਂ ਨੂੰ ਵੀ ਕਹਿਣਾ ਵੀ ਪਿਆਰ ਨਾਲ ਸੇਵਾ ਕਰਨ, ਕੋਈ ਕਾਹਲੀ ਨਹੀਂ ਕਰਨੀ, ਵਧੀਆ ਤਰੀਕੇ ਨਾਲ ਮਹਾਰਾਜ ਦਾ ਸਰੋਵਰ ਬਣਾਉਣਾ। ਹਾਂਜੀ,
ਸਤਿਗੁਰ ਕੇ ਘਰ ਟੋਟ ਨਾ ਆਕਾਈ,
ਮਹਾਰਾਜ ਕਹਿੰਦੇ ਮਸੰਦੋ ਸਰਫਾ ਨਹੀਂ ਕਰਨਾ, ਗੁਰੂ ਨਾਨਕ ਦੇ ਘਰ ਕਿਸੇ ਚੀਜ਼ ਦੀ ਕਮੀ ਨਹੀਂ, ਜਿੰਨਾ ਤੁਸੀਂ ਖਰਚਾ ਕਰੋਗੇ ਓਨੀ ਮਾਇਆ ਮਹਾਰਾਜ ਭੇਜੀ ਜਾਣਗੇ, ਤੋਟ ਨਾ ਆਵੇ ਵੱਧੋ ਜਾਈ। ਹਾਂਜੀ,
ਮਿਹਨਤ ਦੇਹੋ ਮਜ਼ੂਰ ਸਵਾਈ,
ਮਜ਼ਦੂਰਾਂ ਨੂੰ ਵੀ ਦਿਹਾੜੀ ਸਵਾਈ ਦੇਣੀ ਹੈ, ਇਹ ਨਹੀਂ ਵਿਚਾਰੇ ਸਾਰਾ ਦਿਨ ਮਿਹਨਤ ਕਰਦੇ ਨੇ, ਸਾਰਾ ਦਿਨ ਹੱਡ ਭੰਨ ਕੇ ਘਰ ਜਾਂਦੇ ਨੇ, ਅਤੇ ਉਹਨਾਂ ਨੂੰ ਤੁਸੀਂ ਪੈਸੇ ਘੱਟ ਦਿਓ, ਉਹ ਆਪਣੇ ਬੱਚਿਆਂ ਨੂੰ ਕੀ ਖਵਾਉਣਗੇ। ਮਹਾਰਾਜ ਕਹਿੰਦੇ ਮਜ਼ਦੂਰਾਂ ਨੂੰ ਸਵਾਈ ਦੇਣੀ, ਯਾਨੀ ਜੇ ਰੁਪਈਆ ਦਿਹਾੜੀ ਤਾਂ ਸਵਾ ਰੁਪਈਆ ਦੇਣਾ। ਧੰਨ ਗੁਰੂ ਅਰਜਨ ਦੇਵ ਜੀ ਕਿੰਨੇ ਦਿਆਲੂ ਹੈ, ਕਹਿੰਦੇ ਜਿਹੜੇ ਮਿਸਤਰੀ ਨੇ ਉਹਨਾਂ ਨੂੰ ਵੀ ਦਿਹਾੜੀ ਦੇਣੀ ਹੈ, ਕਿਉਂਕਿ ਮਿਸਤਰੀ ਲੋਕ ਜੇ ਕੰਮ ਕਰ ਸਕਦੇ ਵਿਚਾਰੇ ਰਾਜ, ਅਤੇ ਉਹ ਜਿਹੜੇ ਫਰੀ ਸੇਵਾ ਕਰਦੇ ਉਹ ਫਰੀ ਕਰਨ, ਪਰ ਜਿਹਨਾਂ ਨੂੰ ਘਰ ਰੋਟੀ ਪਾਣੀ ਬੱਚਿਆਂ ਨੂੰ ਚਾਹੀਦਾ, ਉਹਨਾਂ ਨੂੰ ਮਹਾਰਾਜ ਕਹਿੰਦੇ ਦਿਹਾੜੀ ਦਿਓ। ਹਾਂਜੀ,
ਜਿਸ 'ਤੇ ਹੋਏ ਅਖਲ ਇਹੋ ਤਾਲ,
ਇਹ ਸਰੋਵਰ ਵੱਡਾ ਮਹਾਨ ਬਣੇਗਾ, ਤਰਨ ਤਾਰਨ ਸਾਹਿਬ ਇਹਦਾ ਨਾਮ ਹੋਵੇਗਾ। ਹਾਂਜੀ,
ਤਥਾ ਕਰੋ ਤੁਮ ਸੁਮਤ ਸੰਭਾਲ,
ਜਿੰਨਾ ਇਹਦਾ ਮਹਾਨ ਤੀਰਥ ਦਾ ਮਹਾਤਮ ਹੈ, ਓਨੀ ਤੁਸੀਂ ਸ਼ਰਧਾ ਵੀ ਰੱਖਣੀ ਹੈ, ਭਾਵਨਾ ਰੱਖਣੀ ਹੈ ਇਹਦੇ ਉੱਤੇ। ਇਹ ਨਹੀਂ ਵੀ ਅਸੀਂ ਤਲੋ ਤਲਾ ਲਾ ਤਾ, ਸਰੋਵਰ ਲਾ ਤਾ, ਨਹੀਂ, ਇਹ ਸੇਵਾ ਕੀਤੀ ਸਫਲ ਹੋਣੀ, ਸਤਿਗੁਰ ਕੀ ਸੇਵਾ ਸਫਲ ਹੈ, ਜੇ ਕੋ ਕਰੇ ਚਿੱਤ ਲਾਏ ਮਨ ਚਿੰਦਿਆ ਫਲ ਪਾਵਣਾ ਹੋਮੇ ਵਿੱਚੋਂ ਜਾਏ। ਹਾਂਜੀ,
ਇਸ ਬਿਦ ਹੁਕਮ ਪਾਏ ਗੁਰ ਕੇਰਾ,
ਇਸ ਤਰ੍ਹਾਂ ਮਹਾਰਾਜ ਜੀ ਦਾ ਹੁਕਮ ਪਾ ਕੇ,
ਕਹਿ ਕਹਿ ਕੋ ਨਿਕਰਾਏ ਵਡੇਰਾ,
ਸਤਿਸੰਗ ਜੀ ਗੁਰੂ ਸਾਹਿਬ ਆਪ ਕੋਲ ਖੜਦੇ, ਬਾਬਾ ਬੁੱਢਾ ਸਾਹਿਬ ਜੀ ਖੜ ਜਾਂਦੇ, ਭਾਈ ਬਹਿਲੋ ਸਾਹਿਬ ਜੀ ਆ ਜਾਂਦੇ, ਭਾਈ ਭਗਤੂ ਜੀ ਆ ਜਾਂਦੇ, ਭਾਈ ਸਾਹਿਬ ਸਾਲੋ ਜੀ, ਇਹ ਸਾਰੇ ਮਹਾਂਪੁਰਸ਼ ਬ੍ਰਹਮ ਗਿਆਨੀ ਹੋਏ, ਇਹਨਾਂ ਸਾਰਿਆਂ ਨੇ ਸੇਵਾ 'ਚ, ਭਾਈ ਭਗਤੂ ਭਾਈ ਬਹਿਲੋ ਮਾਲਵੇ 'ਚੋਂ ਸੇਵਾ ਕਰਨ ਗਏ ਨੇ, ਮਾਲਵੇ ਦੇ ਸਿੱਖ ਹੋਏ ਮਹਾਨ, ਭਾਈ ਸਾਲੋ ਜੀ ਸਾਧ ਸੰਗਤ ਜੀ ਮਾਝੇ ਦੇ ਮਹਾਨ ਸਿੱਖ ਬ੍ਰਹਮ ਗਿਆਨੀ ਹੋਏ, ਅਤੇ ਭਾਈ ਸਾਹਿਬ ਭਾਈ ਮੰਝ ਜੀ ਦੁਆਬੇ ਦੇ ਵਿੱਚੋਂ ਜਾ ਕੇ ਸੇਵਾ ਕੀਤੀ ਗੁਰੂ ਸਾਹਿਬਾਂ ਦੀ। ਇਸੇ ਤਰ੍ਹਾਂ ਪਰਾ ਧੰਨੀ ਘੇ ਪੋਠੋਹਾਰ ਲੰਮੇ ਦੇਸ਼ ਤੋਂ ਬੜੇ ਬੜੇ ਮਹਾਨ ਮਹਾਂਪੁਰਸ਼ ਗੁਰਸਿੱਖ ਸੇਵਾ ਵਿੱਚ ਆ ਕੇ ਲੱਗੇ, ਵੱਖਰੇ ਵੱਖਰੇ ਇਲਾਕਿਆਂ ਦੇ, ਵੱਖਰੇ ਵੱਖਰੇ ਦੇਸ਼ਾਂ ਦੇ ਆ ਕੇ ਯੋਗਦਾਨ ਪਾ ਰਹੇ ਨੇ ਸੇਵਾ ਦੇ ਵਿੱਚ। ਹਾਂਜੀ,
ਸ਼ਿਲਪਨ ਤੇ ਸੋ ਕਰਾਵਤ ਰਹੇ,
ਸ਼ਿਲਪੀ ਕਾਰੀਗਰਾਂ ਕੋਲੋਂ ਸੇਵਾ ਕਰਾਉਂਦੇ ਹਨ।
ਚੂਨਾ ਈਟ ਪਹੁੰਚਾਵੋ ਕਹੇ,
ਕਹਿੰਦੇ ਚੂਨਾ ਇੱਟ ਜਿੱਥੇ ਲੋੜ ਉੱਥੇ ਪਹੁੰਚਾਉਂਦੇ ਨੇ।
ਕਬ ਕਬ ਸ਼੍ਰੀ ਗੁਰ ਦੇਖੋ ਜਾਈ,
ਕਦੀ ਕਦੀ ਗੁਰੂ ਸਾਹਿਬ ਜਾ ਕੇ ਦੇਖਦੇ ਨੇ।
ਲਗੇ ਕਾਰ ਚਹ ਸਿੱਖ ਸਮਦਾਈ,
ਜਿੱਥੇ ਸਿੱਖ ਸੇਵਾ ਕਰ ਰਹੇ ਨੇ।
ਨਿਜ ਕਲਿਆਣ ਚਹੈ ਕਰ ਸੇਵਾ,
ਆਪਣੀ ਕਲਿਆਣ ਆਪਣੀ ਮੁਕਤੀ ਚਾਹੁੰਦੇ ਨੇ, ਸਾਡਾ ਭਲਾ ਹੋਵੇ, ਸਾਡਾ ਕਲਿਆਣ ਹੋਵੇ ਸੇਵਾ ਕਰਕੇ ਸਰੋਵਰ ਦੀ।
ਜਿਸ ਤੇ ਹੋਏ ਪ੍ਰਸੰਨ ਗੁਰ ਦੇਵਾ,
ਜਿੱਥੋਂ ਮਹਾਰਾਜ ਦੀ ਖੁਸ਼ੀ ਪ੍ਰਾਪਤ ਹੋਵੇ।
ਇਸ ਬਿਦ ਕੇਤੇ ਦਿਵਸ ਬਿਤਾਏ,
ਇਸ ਤਰ੍ਹਾਂ ਕਈ ਦਿਨ ਬੀਤ ਗਏ, ਸੇਵਾ ਚਲਦੀ ਰਹੀ।
ਸ੍ਰੀ ਅਰਜਨ ਉਪਕਾਰ ਕਰਾਏ,
ਸਾਹਿਬ ਜੀ ਮਹਾਰਾਜ ਪਰ ਉਪਕਾਰ ਕਰਾ ਰਹੇ ਨੇ।
ਪੂਰਵ ਦੇਸ਼ ਕੀ ਬਨ ਹੈ ਸੁਪਾਨ,
ਜਿਹੜੇ ਪੂਰਵ ਵਾਲਾ ਪਾਸਾ ਤਰਨ ਤਾਰਨ ਸਾਹਿਬ ਦੀ ਪੂਰਬੀ ਬਾਈ ਹੈ, ਪੂਰਬ ਉਹਨੂੰ ਕਹਿੰਦੇ ਤਾਂ ਸੂਰਜ ਚੜ੍ਹਦਾ ਈਸਟ, ਉਸ ਪਾਸੇ ਦੀਆਂ ਪਹਿਲਾਂ ਸਾਧ ਸੰਗਤ ਜੀ ਪੌੜੀਆਂ ਬਣੀਆਂ ਹਨ।
ਨਰਨ ਭੀਰ ਬਹੁ ਹੋਏ ਤੇ ਸਥਾਨ,
ਪੂਰਬਲੀ ਬਾਈ ਦੀਆਂ ਪੌੜੀਆਂ ਪੱਕੀਆਂ ਹੋ ਰਹੀਆਂ ਨੇ, ਉੱਧਰ ਸੰਗਤਾਂ ਦੀ ਬੜੀ ਭੀੜ ਰਹਿੰਦੀ ਹੈ, ਹਜ਼ਾਰਾਂ ਸਿੱਖ ਸੇਵਾ ਕਰਦੇ, ਮਿੱਟੀ ਪੁੱਟਣ ਵਾਲੇ ਮਿੱਟੀ ਪੁੱਟਦੇ ਸਰੋਵਰ 'ਚੋਂ, ਬਾਹਰ ਸੁੱਟ ਕੇ ਆਉਣ ਵਾਲੇ ਸੁੱਟਦੇ ਹੈ, ਉੱਧਰੋਂ ਇੱਟਾਂ ਲਿਆਉਣ ਵਾਲੇ ਸਿੱਖ ਵਾਹਿਗੁਰੂ ਵਾਹਿਗੁਰੂ ਕਰਦੇ ਇੱਟਾਂ ਲਿਆਉਂਦੇ ਆ, ਚੂਨੇ ਵਾਲੇ ਚੂਨਾ ਲਿਆ ਕੇ ਰੱਖਦੇ ਆ, ਮਿਸਤਰੀ ਲਾਈ ਜਾਂਦੇ ਆ, ਇਸ ਤਰ੍ਹਾਂ ਸੇਵਾ ਬੜੇ ਉਤਸ਼ਾਹ ਨਾਲ ਹੋ ਰਹੀ ਹੈ। ਹਾਂਜੀ,
ਆਵਹਿ ਸੰਗਤ ਕਾਬਲ ਕੇਰੀ,
ਕਾਬਲ ਤੋਂ ਸੰਗਤ ਆਉਂਦੀ ਅਫਗਾਨਿਸਤਾਨ ਤੋਂ, ਮੜੇ ਬਹੁਤ ਮਾਇਆ ਉਹਨਾਂ ਦੇ ਕੋਲ, ਮਾਇਆ ਧਾਰੀ ਸਿੱਖ ਕਾਬਲ ਦੇ। ਹਾਂਜੀ,
ਬਲਖ ਬੁਖਾਰੇ ਨਗਰ ਕਨੇਰੀ,
ਬਲਖ ਬੁਖਾਰੇ ਤੋਂ, ਈਰਾਨ ਤੋਂ, ਇਰਾਕ ਤੋਂ ਸਿੱਖ ਆਉਂਦੇ ਹਜ਼ਾਰਾਂ ਮੀਲਾਂ ਤੋਂ ਚੱਲ ਕੇ, ਮਾਇਆ ਗੁਰੂ ਨੇ ਉਹਨਾਂ ਨੂੰ ਬੜੀ ਦਿੱਤੀ ਹੋਈ ਹੈ, ਉਹ ਲੱਖਾਂ ਰੁਪਈਆ ਗੁਰੂ ਕੇ ਲੰਗਰਾਂ ਵਾਸਤੇ, ਬਿਲਡਿੰਗਾਂ ਵਾਸਤੇ ਅਰਦਾਸ ਕਰਾਉਂਦੇ ਹੈ। ਹਾਂਜੀ,
ਧੰਨੀ ਕੇਪ ਘੇਪ ਪਿਸ਼ਾਵਰ ਜੇ ਵਾਸੀ,
ਧੰਨੀ ਘੇਪ ਦਾ ਇਲਾਕਾ, ਪਿਸ਼ਾਵਰ ਦਾ ਇਲਾਕਾ,
ਪੁਰਸ ਮੁਲਤਾਨ ਜ਼ਿਕਰ ਪੁਰਾਸੀ,
ਔਰ ਮੁਲਤਾਨ, ਜਲਾਲਾਬਾਦ ਅਤੇ ਰਾਵਲ ਪਿੰਡੀ, ਅਤੇ ਇਸੇ ਤਰ੍ਹਾਂ ਪੰਜਾਬ ਦੇ ਜ਼ਿਲ੍ਹੇ ਗੁਜਰਾਤ, ਲਾਹੌਰ, ਇਹਨਾਂ ਸਾਰੇ ਇਲਾਕਿਆਂ ਤੋਂ ਬ੍ਰਹਮ ਗਿਆਨੀ ਸਿੱਖ ਮੁਖੀ ਸਨ, ਬੜੇ ਕਮਾਈਆਂ ਵਾਲੇ, ਸੰਗਤਾਂ ਦੇ ਜਥਿਆਂ ਦੇ ਜਥੇ ਲੈ ਕੇ ਆਉਂਦੇ ਨੇ।
ਇੱਤ ਦੱਖਣ ਅਰ ਪੂਰਬ ਕੇਰੀ,
ਇੱਧਰ ਦੱਖਣ ਸਾਧ ਸੰਗਤ ਜੀ, ਉਜੈਨ, ਆਗਰਾ, ਅੱਗੇ ਗਵਾਲੀਅਰ, ਅੱਗੇ ਬੁਰਹਾਨਪੁਰ, ਅਤੇ ਦੱਖਣ ਦੂਰ ਤੱਕ ਸਿੱਖ ਆਉਂਦੇ ਹੈ, ਅਤੇ ਪੂਰਬ ਪਟਨਾ, ਲਛਮੀਪੁਰ, ਕੰਤ ਨਗਰ, ਇਸੇ ਤਰ੍ਹਾਂ ਆਸਾਮ, ਗੁਹਾਟੀ ਤੱਕ ਤੋਂ ਸੰਗਤਾਂ ਆਉਂਦੀਆਂ, ਬੰਗਲਾਦੇਸ਼ ਤੋਂ ਸਿੱਖ ਆਉਂਦੇ ਹੈ। ਹਾਂਜੀ,
ਸੰਗਤ ਦਰਸ਼ਾ ਆਏ ਬਡੇਰੀ,
ਸਾਰੇ ਪਾਸਿਓਂ, ਪੂਰਬ ਦੇ ਵਿੱਚੋਂ, ਪੱਛਮ ਵਿੱਚੋਂ, ਉੱਤਰ ਕਸ਼ਮੀਰ ਦਾ ਇਲਾਕਾ, ਇੱਧਰੋਂ ਬੜੇ ਸਿੱਖ ਆਉਂਦੇ ਹਨ, ਹਜ਼ਾਰਾਂ ਸੰਗਤਾਂ ਕਸ਼ਮੀਰ ਤੋਂ ਆਉਂਦੀਆਂ, ਹਜ਼ਾਰਾਂ ਕਾਬਲ ਵੱਲੋਂ ਆਉਂਦੀਆਂ, ਹਜ਼ਾਰਾਂ ਦੱਖਣ ਬੁਰਹਾਨਪੁਰ ਵੱਲੋਂ ਆਉਂਦੀਆਂ, ਹਜ਼ਾਰਾਂ ਪੂਰਬ ਪਟਨੇ ਸਾਹਿਬ ਵੱਲੋਂ ਆਉਂਦੀਆਂ, ਆ ਕੇ ਸਰੋਵਰ ਦੀ ਸੇਵਾ ਕਰਦੀਆਂ। ਹਾਂਜੀ,
ਕਿਤਕ ਦੇਸ਼ ਗਿਣੀ ਹੈ ਜਗ ਕੇਰੇ,
ਕਵੀਰਾਜ ਭਾਈ ਸੰਤੋਖ ਸਿੰਘ ਜੀ ਕਹਿੰਦੇ ਮੈਂ ਕਿਹੜੇ ਕਿਹੜੇ ਇਲਾਕੇ ਗਿਣਾਂ, ਕਿੰਨੇ ਕੁ ਦੇਸ਼ ਗਿਣਾਂ, ਕਿਉਂਕਿ ਐਸੀ ਧਰਤੀ 'ਤੇ ਕੋਈ ਜਗ੍ਹਾ ਹੀ ਨਹੀਂ ਜਿੱਥੇ ਗੁਰੂ ਨਾਨਕ ਸਾਹਿਬ ਦੇ ਸਿੱਖ ਨਹੀਂ ਰਹਿੰਦੇ। ਆਖੋ ਸਤਨਾਮ ਸ੍ਰੀ ਵਾਹਿਗੁਰੂ, ਭਾਵੇਂ ਇਕੱਲਾ ਹੀ ਗੁਰੂ ਕਾ ਲਾਲ ਹੋਵੇ, ਪਰ ਸਿੱਖ ਸਾਨੂੰ ਹਰ ਇੱਕ ਜਗ੍ਹਾ 'ਤੇ ਮਿਲਦਾ, ਉਹਦੀ ਪਛਾਣ ਵੀ ਵੱਖਰੀ ਹੈ, ਅਤੇ ਸਾਧ ਸੰਗਤ ਜੀ ਮਹਾਰਾਜ ਦੀ ਕਿਰਪਾ ਕਮੀ ਵੀ ਕੋਈ ਨਹੀਂ ਹੁੰਦੀ, ਦੇਖ ਚੱਲਦੀ ਹੁੰਦੀ। ਹਜ਼ੂਰ ਸਾਹਿਬ ਦੇ ਰਸਤੇ 'ਚ ਕਈ ਨਗਰ ਨੇ, ਦਾਸ ਨੂੰ ਪਰਸਨਲ ਪਤਾ ਹੈ ਵੀ ਇਕੱਲਾ ਇਕੱਲਾ ਹੀ ਘਰ ਹੈ, ਇੱਕ ਉੱਥੇ ਪਾਂਚੋਲ ਹੈ, ਉੱਥੇ ਇਕੱਲਾ ਹੀ ਸਿੰਘ ਦੁਕਾਨ ਕਰਦਾ, ਛੋਟੀ ਜਿਹੀ ਦੁਕਾਨ ਹੈ ਉਹਦੀ, ਇਕੱਲਾ ਹੀ ਭਾਈ ਮਹਿੰਦਰ ਸਿੰਘ ਉਹਦਾ ਨਾਂ, ਅਤੇ ਉਹ ਸਿੰਘ ਜਿੰਨੀ ਕੁ ਸੰਗਤ ਉੱਥੋਂ ਲੰਘੇ ਪ੍ਰਸ਼ਾਦਾ ਛਕਾ ਕੇ ਤੋਰਦਾ, ਇਕੱਲਾ ਹੀ ਸਿੰਘ ਹੈ। ਇਸੇ ਤਰ੍ਹਾਂ ਦੇਵਾਸ ਇੱਕ ਬੜਾ ਵੱਡਾ ਕਸਬਾ ਹੈ, ਇੰਦੌਰ ਤੋਂ ਕੋਈ 25-30 ਮੀਲ ਪਹਿਲੇ, ਉੱਥੇ ਸਾਧ ਸੰਗਤ ਜੀ ਇਕੱਲਾ ਹੀ ਸਿੰਘ ਹੈ, ਉਹਦਾ ਪੈਟਰੋਲ ਪੰਪ ਹੈ, ਪਰਿਵਾਰ ਹੈ ਸਾਰਾ, ਇਕੱਲਾ ਹੀ ਘਰ 'ਚ ਪ੍ਰਕਾਸ਼ ਕੀਤਾ ਹੋਇਆ, ਮਹਾਰਾਜ ਦੀ ਕਿਰਪਾ, ਕੋਈ ਭਾਵੇਂ 100 ਬੰਦਾ ਆ ਜਾਵੇ ਪ੍ਰਸ਼ਾਦਾ ਛਕਾ ਕੇ ਤੋਰਦੇ ਹੈ, ਅਤੇ ਸਾਰੇ ਸ਼ਹਿਰ ਨੂੰ ਗੁਰੂ ਨਾਨਕ ਦੇ ਗੁਰਪੁਰਬ 'ਤੇ ਇਕੱਲੇ ਹੀ ਲੰਗਰ ਛਕਾ ਦਿੰਦੇ। ਗੁਰੂ ਸਾਹਿਬ ਦੀ ਕਿਰਪਾ ਹੈ ਗੁਰੂ ਨਾਨਕ ਦੀ, ਇਕੱਲੇ ਇਕੱਲੇ ਸਿੱਖ ਵੀ ਬੈਠੇ ਥਾਂ ਥਾਂ 'ਤੇ, ਸਿੱਖੀ ਦੂਰ ਦੂਰ ਤੱਕ ਫੈਲੀ ਹੋਈ ਹੈ, ਤਾਂ ਉਸ ਵੇਲੇ ਵੀ ਸੱਚੇ ਪਾਤਸ਼ਾਹ ਕੋਲ ਦੂਰੋਂ ਦੂਰੋਂ ਸਿੱਖ ਆਉਂਦੇ ਸੀ। ਹਾਂਜੀ,
ਜੇ ਆਵਤ ਗੁਰ ਦਰਸ਼ਨ ਹੇਰੇ,
ਜਿਹੜੇ ਮਹਾਰਾਜ ਸਾਹਿਬ ਜੀ ਦੇ ਦਰਸ਼ਨ ਕਰਦੇ ਆ ਕੇ,
ਤੀਰਥ ਕਾਰ ਕਰ ਹੈ ਸੋ ਆਏ,
ਆ ਕੇ ਤੀਰਥ ਦੀ ਸ੍ਰੀ ਅੰਮ੍ਰਿਤਸਰ ਦੀ ਸੇਵਾ ਕਰਦੇ ਹਨ,
ਜਿਸ ਪਰ ਹੋਵਤ ਖੁਸ਼ੀ ਸਿਵਾਏ,
ਜਿਹੜੇ ਤਰਨ ਤਾਰਨ ਸਾਹਿਬ ਦੀ ਸੇਵਾ 'ਚ ਹਾਜ਼ਰ ਹੁੰਦੇ, ਮਹਾਰਾਜ ਉਹਨਾਂ ਦੇ ਖੁਸ਼ੀਆਂ ਕਰਦੇ ਹਨ,
ਸਤਿਗੁਰ ਕੋ ਰੁੱਖ ਦੇਖ ਹੈ ਜਿਉ ਜਿਉ,
ਜਿਵੇਂ ਮਹਾਰਾਜ ਦਾ ਰੁੱਖ ਹੁੰਦਾ, ਮਹਾਰਾਜ ਦੀ ਆਗਿਆ ਹੁੰਦੀ ਹੈ, ਇਸ਼ਾਰਾ ਹੁੰਦਾ, ਸਿੱਖ ਉਵੇਂ ਹੀ ਸੇਵਾ ਕਰਦੇ ਦੌੜ ਦੌੜ ਕੇ,
ਖਨ ਹੈ ਕਰ ਕਾਰ ਕਰ ਹੈ ਨਰ ਤਿਉਂ ਤਿਉਂ,
ਮਾਇਆ ਵੀ ਦਿੰਦੇ ਆ ਅਤੇ ਹੱਥਾਂ 'ਚ ਕਈਆਂ ਫੜ ਕੇ ਮਿੱਟੀ ਪੁੱਟਣ ਦੀ ਕਾਰ ਸੇਵਾ ਵੀ ਕਰਦੇ ਆ। ਹਾਂਜੀ,
ਇਸ ਵਿਧ ਕੇਤੇ ਮਾਸ ਬਿਤਾਏ,
ਇਸ ਤਰ੍ਹਾਂ ਬਹੁਤ ਸਮਾਂ ਲੰਘਿਆ, ਕਈ ਮਹੀਨੇ ਲੱਗੇ, ਸਰੋਵਰ ਬਣਨਾ ਕੋਈ ਸੌਖਾ ਜਿਹਾ ਕੰਮ ਥੋੜ੍ਹਾ, ਸਰੋਵਰ ਕੋਈ ਇਹ ਤਾਂ ਨਹੀਂ ਵੀ ਮਿੰਟਾਂ 'ਚ ਬਣ ਜਾਂਦਾ, ਟਾਈਮ ਲੱਗਦਾ, ਅੱਜ ਕੱਲ੍ਹ ਦੇ ਸਰੋਵਰਾਂ ਦੀ ਨਿੰਦਾ ਕਰਨ ਵਾਲੇ ਮਿੰਟ 'ਚ ਕਰ ਦਿੰਦੇ ਆ, ਪਰ ਸਰੋਵਰਾਂ ਪਿੱਛੇ ਕਿੱਡੀਆਂ ਕੁਰਬਾਨੀਆਂ ਹੋਈਆਂ, ਸਰੋਵਰਾਂ ਪਿੱਛੇ ਕਿੱਡੀਆਂ ਘਾਲਣਾਂ ਹੋਈਆਂ ਇਹ ਨਹੀਂ ਦੇਖਦੇ, ਕਦੀ ਇਹ ਨਹੀਂ ਸੁਣਾਇਆ ਇਤਿਹਾਸ ਵੀ ਸਰੋਵਰ ਕਿਵੇਂ ਬਣੇ ਸੀਗੇ, ਕਿਵੇਂ ਬਣਾਏ ਸੀ, ਕਿਵੇਂ ਉਹਨਾਂ ਨੇ ਘਾਲਣਾ ਘਾਲੀ ਸੀ, ਇਹ ਕਹਿ ਦੇਣਾ ਮਿੰਟ ਜੀ ਬਸ ਜੀ, ਐਂ ਸਰੋਵਰਾਂ ਦੀ ਲੋੜ ਹੀ ਕੋਈ ਨਹੀਂ। ਮੈਂ ਕਹਿੰਦਾ ਤੁਹਾਡੇ ਜੰਮਣ ਦੀ ਲੋੜ ਕੋਈ ਨਹੀਂ, ਬਾਕੀ ਤਾਂ ਸਭ ਠੀਕ ਠਾਕ ਹੈ। ਖਾਲਸਾ ਜੀ, ਗੁਰੂਆਂ ਦੇ ਸਰੋਵਰ, ਗੁਰੂ ਦੀਆਂ ਬੋਲੀਆਂ, ਗੁਰੂ ਦੇ ਨਿਸ਼ਾਨ, ਗੁਰੂ ਦੇ ਬੁੰਗੇ, ਗੁਰੂ ਦੇ ਦੀਵਾਨ ਜੇ ਨਹੀਂ ਹੋਣਗੇ ਆਪਾਂ ਕਿੱਥੇ ਜਾਵਾਂਗੇ? ਆਪਾਂ ਗੁਰੂ ਘਰਾਂ 'ਚ ਜੁੜ ਕੇ ਬੈਠੇ ਹਾਂ, ਸਾਨੂੰ ਹੋਰ ਕਿੱਥੇ ਕਿਸੇ ਨੇ ਨਾ ਮੰਦਰ 'ਚ ਵੜਨ ਦੇਣਾ ਨਾ ਮਸੀਤ 'ਚ। ਜੇ ਗੁਰਦੁਆਰੇ ਨਾ ਰਹੇ ਅਸੀਂ ਕਿੱਥੇ ਜਾਵਾਂਗੇ? ਗੁਰੂ ਘਰਾਂ ਨਾਲ ਹੀ ਸਾਡੀ ਸ਼ਾਨ ਹੈ, ਗੁਰੂ ਘਰਾਂ ਨਾਲ ਹੀ ਸਾਡਾ ਕੇਂਦਰ ਹੈ ਗੁਰੂ ਮਹਾਰਾਜ ਸਾਹਿਬ ਜੀ ਦਾ। ਸੋ ਇਸ ਕਰਕੇ ਗੁਰੂ ਰਾਮਦਾਸ ਸਾਹਿਬ, ਗੁਰੂ ਅਰਜਨ ਦੇਵ ਜੀ ਬੜੀ ਕਿਰਪਾ ਕੀਤੀ ਸਾਡੇ ਵਾਸਤੇ, ਵੱਡੇ ਵੱਡੇ ਸਰੋਵਰ, ਵੱਡੇ ਵੱਡੇ ਲੰਗਰ, ਵੱਡੇ ਵੱਡੇ ਦੀਵਾਨ ਅਤੇ ਵੱਡੇ ਵੱਡੇ ਗੁਰਦੁਆਰੇ ਬਣਾ ਤੇ। ਹਾਂਜੀ,
ਪੂਰਬ ਦੇਸ਼ ਸੋ ਪਾਨ ਬਣਾਏ,
ਸ੍ਰੀ ਤਰਨ ਤਾਰਨ ਸਾਹਿਬ ਦੀਆਂ ਪੂਰਬ ਦੇ ਬਾਹੇ ਦੀਆਂ ਸਰੋਵਰ ਦੀਆਂ ਪੌੜੀਆਂ ਬਣ ਗਈਆਂ। ਹਾਂਜੀ,
ਕੇਤਕ ਖਣੀ ਭੂਮਿਕਾ ਤਹਾਂ,
ਅਤੇ ਕਾਫੀ ਜ਼ਮੀਨ ਜਿਹੜੀ ਸੀ, ਕਿਉਂਕਿ ਉਹ ਹੁਣ 1000 ਫੁੱਟ ਲੰਬਾਈ ਹੈ, ਇੰਨੀ ਦੂਰ ਖੁਦਾਈ ਇੱਕ ਦਿਨ ਤਾਂ ਹੋਣੀ ਨਹੀਂ ਸੀ। ਕਾਫੀ ਸਰੋਵਰ ਪੁੱਟਿਆ ਵੀ ਗਿਆ ਤੇ ਕਾਫੀ ਅਜੇ ਰਹਿੰਦਾ ਸੀ। ਹਾਂਜੀ,
ਗੁਰੂ ਕਾਮ ਤੀਰਥ ਹੋਏ ਮਹਾ,
ਗੁਰੂ ਦੇ ਤੀਰਥ ਦਾ ਕੰਮ ਬੜੇ ਜ਼ੋਰ ਸ਼ੋਰ ਨਾਲ ਹੋ ਰਿਹਾ ਸੀ। ਹਾਂਜੀ,
ਦੋਹਰਾ ਦਿਨ ਦਿਨ ਪ੍ਰਤ ਤੀਰਥ ਬਣਤ,
ਦਿਨੋ ਦਿਨ ਤੀਰਥ ਬਣਦਾ ਗਿਆ।
ਸਤਿਗੁਰ ਕਰਹਿ ਦਗੀਦ,
ਮਹਾਰਾਜ ਕਹਿ ਕਹਿ ਕੇ ਕਰਾ ਰਹੇ ਸੀ, ਇੱਦਾਂ ਕਰੋ, ਇੱਦਾਂ ਕਰੋ, ਦੱਸ ਰਹੇ ਸੀ ਸੱਚੇ ਪਾਤਸ਼ਾਹ, ਆਪ ਖੜ ਕੇ ਕੋਲ। ਹਾਂਜੀ,
ਆਪ ਆਪਣੇ ਕਾਜ ਕਰ,
ਆਪਣੇ ਆਪਣੇ ਸੇਵਕਾਂ ਦੀਆਂ ਡਿਊਟੀਆਂ ਲੱਗੀਆਂ, ਕਿਸੇ ਦਾ ਇੱਟਾਂ ਦਾ ਪਹਿਰਾ ਲੱਗਾ ਵੀ ਤੂੰ ਇੱਟਾਂ ਹੀ ਤਿਆਰ ਕਰਾਉਣੀਆਂ ਨੇ, ਕਿਸੇ ਦਾ ਚੂਨੇ ਦੇ ਪਹਿਰਾ ਲੱਗਾ ਵੀ ਚੂਨਾ ਹੀ ਪੀਸਣਾ ਹੈ, ਕਿਸੇ ਦਾ ਲੰਗਰ ਦਾ ਪ੍ਰਬੰਧ, ਕਿਉਂਕਿ ਇੰਨੀ ਸੰਗਤ ਆਉਂਦੀ ਲੰਗਰ ਕਿਹੜਾ ਸੌਖਾ, ਇੰਨੀ ਸੰਗਤ ਨੂੰ ਛਕਾਉਣਾ, ਹਜ਼ਾਰਾਂ ਸੰਗਤਾਂ ਦਾ ਲੰਗਰ ਪਕਾਉਣਾ, ਫਿਰ ਵਰਤਾਉਣਾ, ਫਿਰ ਸਾਂਭਣਾ ਸੰਗਤ ਨੂੰ, ਇਹ ਸਾਰੀਆਂ ਡਿਊਟੀਆਂ ਲੱਗੀਆਂ ਬ੍ਰਹਮ ਗਿਆਨੀ ਸਿੱਖਾਂ ਦੀਆਂ। ਭਾਈ ਸਾਹਿਬ, ਭਾਈ ਸਾਹਲੋ ਜੀ, ਬਾਬਾ ਬੁੱਢਾ ਜੀ, ਭਾਈ ਗੁਰਦਾਸ ਜੀ, ਭਾਈ ਸਾਹਿਬ ਮਾਝ ਜੀ, ਭਾਈ ਭਗਤੂ ਜੀ, ਇਹ ਮੁਖੀ ਸਿੱਖ ਜਿਹੜੇ ਸੀ ਬ੍ਰਹਮ ਗਿਆਨੀ ਸਾਧੂ ਨਾਮ ਜਪਣ ਵਾਲੇ, ਦਿਨ ਰਾਤ ਹੀ ਕਮਰ ਕਸੇ ਕਰਕੇ ਲੱਗੇ ਹੋਏ ਸੀ ਸੇਵਾ 'ਚ। ਸਾਧ ਸੰਗਤ ਜੀ, ਇਹੋ ਜਿਹੇ ਬ੍ਰਹਮ ਗਿਆਨੀ ਸਿੱਖ ਨਾ ਲਈਏ ਨਾ ਤਾਂ ਸਾਡਾ ਜਨਮਾਂ ਜਨਮਾਂ ਦੇ ਪਾਪ ਮਿਟ ਜਾਂਦੇ ਆ। ਉਹਨਾਂ ਨੇ ਸਰੋਵਰ ਬਣਾਏ ਆ, ਉਹਨਾਂ ਨੇ ਘਾਲਣਾ ਘਾਲੀ ਹੈ, ਉਹਨਾਂ ਨੇ ਉਹ ਸਰੋਵਰਾਂ ਨੂੰ ਸਾਡੇ ਵਾਸਤੇ ਤਿਆਰ ਕੀਤਾ। ਇਸ ਕਰਕੇ ਗੁਰੂ ਸਾਹਿਬਾਂ ਦੇ ਪਾਵਨ ਤੀਰਥਾਂ 'ਤੇ ਸ਼ਰਧਾ ਰੱਖੋ, ਤਾਂ ਹੀ ਸਾਡਾ ਭਲਾ ਹੋਣਾ। ਜਿੱਥੇ ਸਤਿਗੁਰੂ ਜੀ ਨੇ ਆਪ ਚਰਨ ਪਾਏ ਹਨ, ਜਿੱਥੇ ਜਾਏ ਬਹਿ ਮੇਰਾ ਸਤਿਗੁਰੂ, ਸੋ ਥਾਨ ਸੁਹਾਵਾ ਰਾਮ ਰਾਜ। ਸਰੋਵਰ ਦੀ ਸੇਵਾ ਜਾਰੀ ਸੀ। ਨੂਰਦੀਨ ਦੀ ਸਰਾਂ ਦਾ ਮਸਲਾ ਉਹ ਭਾਈ ਸਾਹਿਬ ਲਿਖ ਰਹੇ ਨੇ, ਹੁਣ ਅੱਗੇ ਕੱਲ੍ਹ ਨੂੰ ਆਪਾਂ ਸੁਣਾਂਗੇ ਵੀ ਕਿਵੇਂ ਨੂਰਦੀਨ ਦਾ ਪੁੱਤਰ ਆ ਕੇ ਖਾਲਸੇ ਕੋਲ, ਗੁਰੂ ਕੇ ਸਿੱਖਾਂ ਕੋਲੋਂ ਜ਼ਬਰਦਸਤੀ ਇੱਟਾਂ ਚੁੱਕ ਕੇ ਲੈ ਗਿਆ, ਸਰੋਵਰ ਦਾ ਕੰਮ ਵਿੱਚੇ ਰੁਕ ਗਿਆ। ਮਹਾਰਾਜ ਸੱਚੇ ਪਾਤਸ਼ਾਹ ਨੂੰ ਸੰਗਤ ਨੇ ਬੇਨਤੀ ਕੀਤੀ, ਮਹਾਰਾਜ ਸਰੋਵਰ ਕਿਵੇਂ ਬਣੇਗਾ? ਮਹਾਰਾਜ ਕਹਿੰਦੇ ਸਾਡੇ ਸਿੰਘ ਆਉਣਗੇ, ਇਹਦੀਆਂ ਇੱਟਾਂ ਪੁੱਟ ਕੇ ਫਿਰ ਇੱਥੇ ਹੀ ਲਾਉਣਗੇ। ਫਿਰ ਆਇਆ ਸਮਾਂ, ਬਾਬਾ ਜੱਸਾ ਸਿੰਘ ਜੀ ਰਾਮਗੜੀਏ ਵਰਗੇ ਯੋਧੇ, ਉਹਨਾਂ ਨੇ ਲਿਆ ਕੇ ਸਾਰੀਆਂ ਇੱਟਾਂ ਪੁੱਟ ਕੇ ਤਰਨ ਤਾਰਨ ਸਾਹਿਬ ਲਾਤੀਆਂ, ਫਿਰ ਸਰੋਵਰ ਪੱਕਾ ਕਰਤਾ। ਇਸ ਤਰ੍ਹਾਂ ਖਾਲਸਾ ਜੀ, ਸੱਚੇ ਪਾਤਸ਼ਾਹ ਦੇ ਬਚਨ ਇਤਿਹਾਸ ਦੇ ਉਹ ਸਾਰੇ ਆਪਣੇ ਸਾਹਮਣੇ ਆਉਣਗੇ। ਸਮੇਂ ਦੇ ਲਿਹਾਜ਼ ਨਾਲ ਸਮਾਪਤੀ ਹੈ। ਹੇ ਗੋਬਿੰਦ, ਹੇ ਗੋਪਾਲ, ਹੇ ਦਇਆਲ ਲਾਲ, ਪ੍ਰਾਣ ਨਾਥ ਅਨਾਥ ਸਖੇ ਦੀਨ ਦਰਦਨ, ਹੇ ਸਮਰੱਥ ਅਗਮ ਪੂਰਨ ਮੋਹੇ ਮਾਇਆ, ਅੰਧਕੂ ਮਹਾਂ ਪਿਆਰ ਨਾਨਕ ਪਾਰ, ਆਏ ਬ੍ਰਹਮ ਸਰਣਾਗਤੀ ਕਿਰਪਾ ਨਿਤ ਦੇ, ਏਕ ਅੱਖਰ ਹਰ ਮਨ ਬਸਤ ਨਾਨਕ ਹੋਤ। ਵਾਹਿਗੁਰੂ ਨਾਮ ਜਹਾਜ਼ ਹੈ ਚੜ੍ਹੇ ਸੋ ਤਰੇ, ਜੋ ਸ਼ਰਧਾ ਕਰ ਸੇਵਦੇ ਗੁਰੂ ਪਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ।